अनक पाद पंकज बंदन पंकज सिमरायंगद दुख निकंदन श्री गुरु अमरदास हृदय तत्याहो हृदय श्री गुरु रामदास गुण श्री अर्जन विघ्न नके नाशक विघ्न श्री गुरु हर गोविंद शुभ सुमत परकाशक श्री हर राय नम कर जोरे नम कर जोरे श्री हर कृष्ण मनाऊ तेग बहादुर परम कृपालज परम श्री गुरु गोविंद सिंह बेसाल तरं तर पर पुन पुन से सज पुन बंदा बार बार जगदीश एकंकार सतगुरु त प्रसाद सच वाहे गुरु जय के फतेह है विघ्न विनाशन वाहे गुरु जय के फतेह है विघ्न विनाशन कहां बुद्ध प्रभु तुष हमारे वर्ण सक महिमा जो तिहारे हम न सकत कर सिफत तुम्हारे आप ले हो तुम कथा सुधार हम न सकत कर सिफत तुम्हारे आप ले हो तुम कथा सुधारे
तोरा सुन संगति अर खालसा सांदिर ते असरीत जगत बिखै दिन प्रतवदै कलुकीन विपरीत
वाहे गुरु जी का खालसा वाहे गुरु जी की फतेह धर्म रखक वैराग दी मूरत हर उपकारी सतगुरु तन तन साहिब श्री गुरु तेग बहादुर पातशाह जी तिना दे पावन पवित्र अस्थान विखे चवर शतर तखत दे मालक शब्दा अवतार धन धन साहिब श्री गुरु ग्रंथ साहिब पातशाह जी दे पावन पवित्र हजूरी अंदर पिछले पैर दे सजे हुए दीवाना अंदर जुड़ बैठे गुरु सवारी गुरु खालसा साध संगत जी संता दे योग जो नेता प्रात गुरचरणा दे विच जुड़ करके अमृतमय बाणी नू सरवण करके चल रही लड़ीवार इतिहास दी कथा नू सरवण करके अपने जीवन दियां घड़ियां नू सफल बना रहे हो उत्तम भाग हन ਜੋ ਇਹ ਸਤ ਸੰਗਤ ਕਰਨ ਦਾ ਸ਼ੁਭ ਅਵਸਰ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੋਇਆ ਹੈ, ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀ ਨੇ ਸ਼੍ਰਵਣ ਕੀਤਾ ਸੀ ਕਿ ਜਦੋਂ ਘੋੜੇ ਨੂੰ ਖਾਣ ਵਾਸਤੇ ਘਾਹ ਪੱਠੇ ਆਦਿਕ ਪਾਏ ਗਏ, ਵਿੱਚ ਤੰਬਾਕੂ ਹੋਣ ਕਰਕੇ ਘੋੜੇ ਨੇ ਘਾਹ ਨਹੀਂ ਖਾਧਾ, ਪਤਾ ਲੱਗਿਆ ਕਿ ਵਿੱਚ ਤੰਬਾਕੂ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਇਸ ਤੰਬਾਕੂ ਤੋਂ ਵਿਵਰਜਿਤ ਕੀਤਾ। ਸਿੱਖ ਸੰਗਤਾਂ ਨੇ ਪੁੱਛਣਾ ਕੀਤਾ ਕਿ ਸਤਿਗੁਰੂ ਪਾਤਸ਼ਾਹ ਜੀ, ਅਜਿਹਾ ਇਸ ਵਿੱਚ ਕੀ ਹੈ ਜਿਸ ਤੋਂ ਤੁਸੀਂ ਵਿਵਰਜਿਤ ਕਰ ਰਹੇ ਹੋ? ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਕਿ ਇੱਕ ਅਜਮੇਰ ਨਾਮ ਦਾ ਵਿਅਕਤੀ ਸੀ ਜਿਸ ਨੇ ਇੱਕ ਉਦਾਸੀ ਦੀ, ਇੱਕ ਤਪਸਵੀ ਦੀ ਸੇਵਾ ਕੀਤੀ, ਉਸਨੂੰ ਦੁੱਧ ਛਕਾਇਆ ਤੇ ਉਸ ਪਾਸੋਂ ਧਰਤੀ ਦੇ ਰਾਜ ਭਾਗ ਦੀ ਮੰਗ ਕੀਤੀ ਤੇ ਵਰ ਪ੍ਰਾਪਤ ਕੀਤਾ। ਉਸਨੇ ਕਿਹਾ ਕਿ ਪੱਛਮ ਦਿਸ਼ਾ ਵੱਲ ਚਲਾ ਜਾ, ਉਥੋਂ ਇੱਕ ਤੈਨੂੰ ਬੂਟੀ ਮਿਲੇਗੀ, ਉਹ ਬੂਟੀ ਨੂੰ ਲੈ ਆ, ਉਹ ਤੇਰਾ ਕਾਰਜ ਸਵਾਰ ਦੇਵੇਗੀ। ਉਹ ਬੂਟੀ ਕੀ ਸੀ? ਤੰਬਾਕੂ ਦੀ ਬੂਟੀ। ਇਹ ਅਜਮੇਰ ਪੱਛਮ ਦਿਸ਼ਾ ਤੋਂ ਇਹ ਬੂਟੀ ਲਿਆਇਆ ਤੇ ਲਿਆ ਕੇ ਉਸ ਵਕਤ ਦਾ ਜਿਹੜਾ ਬਲਵਾਨ ਰਾਜਾ ਸੀ, ਬੂਟੀ ਸਾਰਿਆਂ ਦੇ ਵਿੱਚ ਫੈਲਾ ਦਿੱਤੀ। ਉਸ ਰਾਜੇ ਨੇ ਵੀ ਤੰਬਾਕੂ ਦਾ ਸੇਵਨ ਕੀਤਾ ਤੇ ਉਹਦੇ ਅਹਿਲਕਾਰਾਂ ਪ੍ਰਜਾ ਨੇ ਉਹ ਸਾਰੇ ਜਿਹੜੇ ਸਨ ਸੱਤਿਆਹੀਨ ਹੋ ਗਏ, ਲੜਨ ਦੀ ਉਹਨਾਂ ਦੇ ਵਿੱਚ ਸ਼ਕਤੀ ਨਹੀਂ ਰਹੀ ਤੇ ਇਹ ਐਸਾ ਹੋਣ ਕਰਕੇ ਅਜਮੇਰ ਨੇ ਜੰਗ ਕੀਤੀ, ਉਹ ਸਾਰੇ ਹਾਰ ਗਏ ਤੇ ਅਜਮੇਰ ਨੇ ਧਰਤੀ ਦਾ ਰਾਜ ਪ੍ਰਾਪਤ ਕਰ ਲਿਆ। ਇਸ ਬੂਟੀ ਦੀ ਸਾਰੇ ਪਾਸੇ ਕਲਯੁਗ ਦੇ ਵਿੱਚ ਹਵਾ ਫੈਲ ਗਈ, ਸਾਰੇ ਤੰਬਾਕੂ ਦਾ ਸੇਵਨ ਕਰਨ ਲੱਗ ਗਏ। ਤੰਬਾਕੂ ਦੇ ਕਾਰਨ ਕੀਤਾ ਹੋਇਆ ਜਪ ਤਪ, ਪੜ੍ਹੇ ਹੋਏ ਜਿਹੜੇ ਮੰਤਰ ਹਨ, ਉਹ ਕਿਸੇ ਕੰਮ ਨਹੀਂ ਆਉਂਦੇ, ਸਾਰੇ ਨਿਫਲ ਚਲੇ ਜਾਂਦੇ ਹਨ। ਸੋ ਇਸ ਕਰਕੇ ਅਸੀਂ ਆਪਣੇ ਗੁਰਸਿੱਖਾਂ ਨੂੰ ਵਿਵਰਜਿਤ ਕੀਤਾ ਹੈ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ, ਸ਼ਰਾਬ ਆਦਿ ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ, ਇਸ ਤੋਂ ਦੂਰ ਰਹਿਣਾ ਹੈ। ਗੁਰਸਿੱਖਾਂ ਨੇ ਪੁੱਛਣਾ ਕੀਤਾ ਕਿ ਪਿਛਲਿਆਂ ਲੰਬੇ ਸਮੇਂ ਦੌਰਾਨ, ਪਿਛਲਿਆਂ ਸਮਿਆਂ ਦੇ ਵਿੱਚ, ਪਿਛਲੇ ਯੁੱਗਾਂ ਦੇ ਵਿੱਚ ਸੁਣਨ ਦੇ ਵਿੱਚ ਆਇਆ ਹੈ ਕਿ ਸਾਰੇ ਕੇਸਾ ਧਾਰੀ ਹੋਇਆ ਕਰਦੇ ਸਨ, ਸਾਰਿਆਂ ਦੇ ਮੂੰਹ ਤੇ ਦਾੜੀ ਮੁਸ਼ਹਿਰੇ ਹੋਇਆ ਕਰਦੇ ਸਨ, ਪਰ ਹੁਣ ਕਲਯੁਗ ਦੇ ਸਮੇਂ ਦੇ ਅੰਦਰ ਸਾਰਿਆਂ ਨੇ ਕੇਸ ਜਿਹੜੇ ਕਢਵਾ ਦਿੱਤੇ ਤੇ ਜੇ ਪੁੱਛਦੇ ਹਾਂ ਤੇ ਕਹਿੰਦੇ ਹਨ ਐਸਾ ਸ਼ਾਸਤਰ ਸਾਰਾ ਕੁਛ ਕਹਿੰਦੇ ਹਨ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਇੱਕ ਨੰਦ ਰਾਜਾ ਹੋਇਆ ਹੈ, ਉਸ ਨੰਦ ਰਾਜੇ ਦਾ ਪੁੱਤਰ ਸੀ, ਉਸਨੇ ਧਰਤੀ ਦਾ ਰਾਜ ਭਾਗ ਪ੍ਰਾਪਤ ਕੀਤਾ ਤੇ ਧਰਤੀ ਦਾ ਰਾਜ ਪ੍ਰਾਪਤ ਕਰਕੇ ਉਹ ਬੜਾ ਬਲਵਾਨ ਰਾਜਾ ਹੋ ਨਿਬੜਿਆ, ਸਾਰੇ ਰਾਜੇ ਉਸਨੇ ਜਿੱਤ ਕੇ ਆਪਣੇ ਅਧੀਨ ਕਰ ਲਏ ਤੇ ਇਸ ਕੁਲ ਦੇ ਵਿੱਚ ਜਿਤਨੇ ਵੀ ਰਾਜੇ ਹੋਏ ਸਾਰਿਆਂ ਦੇ ਨਾਮ ਦੇ ਨਾਲ ਚੰਦ ਲੱਗਦਾ, ਆਨੰਦ ਲੱਗਦਾ ਸੀ। ਸੋ ਬੜਾ ਬਲਵਾਨ ਰਾਜਾ ਸੀ। ਜਦੋਂ ਇਸ ਆਨੰਦ ਕੁਲ ਦੇ ਘਰਾਣੇ ਦੇ ਵਿੱਚ ਇਹਦਾ ਇੱਕ ਐਸੇ ਰਾਜੇ ਦੇ ਨਾਲ ਜਿਹੜੀ ਜੰਗ ਦੀ ਤਿਆਰੀ ਹੋ ਗਈ ਤੇ ਡਰ ਗਿਆ ਕਿ ਕਿਤੇ ਬ੍ਰਾਹਮਣਾਂ ਦੇ ਕੋਲੋਂ ਬਰਨੀਆਂ ਕਰਵਾ ਕੇ ਮੰਤਰ ਪੜਵਾ ਕੇ ਮੇਰਾ ਰਾਜ ਭਾਗ ਖੋਹ ਨਾ ਲਵੇ ਤੇ ਕਿਵੇਂ ਨਾ ਕਿਵੇਂ ਕੋਈ ਐਸਾ ਉਪਾਅ ਕੀਤਾ ਜਾਵੇ ਜਿਹਦੇ ਨਾਲ ਮੇਰਾ ਰਾਜ ਭਾਗ ਸਦਾ ਲਈ ਕਾਇਮ ਬਣਿਆ ਰਹੇ। ਵਜ਼ੀਰਾਂ ਨੂੰ ਬੁਲਾ ਕੇ ਸਲਾਹ ਕੀਤੀ ਤੇ ਵਜ਼ੀਰਾਂ ਦੇ ਨਾਲ ਸਲਾਹ ਕਰਕੇ ਇਹ ਵਿਚਾਰ ਕੀਤੀ ਗਈ ਕਿ ਜਿਤਨੇ ਵੀ ਬ੍ਰਾਹਮਣ ਹਨ, ਉਹ ਜਿਹੜੇ ਬ੍ਰਾਹਮਣ ਉਸ ਵਕਤ ਲੁਕ ਛਿਪ ਕੇ ਆਪਣੇ ਮੰਤਰ ਪੜ੍ਹਦੇ ਸਨ, ਮੰਤਰਾਂ ਦਾ ਅਭਿਆਸ ਕਰਦੇ, ਜਾਪ ਕਰਦੇ ਸਨ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨ੍ਹਾਂ ਬ੍ਰਾਹਮਣਾਂ ਨੂੰ ਬੁਲਾ ਕੇ ਇਨ੍ਹਾਂ ਦੇ ਕੇਸ ਕਤਲ ਕਰ ਦਿੱਤੇ ਜਾਣ ਤੇ ਜਦੋਂ ਇਨ੍ਹਾਂ ਦੇ ਕੇਸ ਕਤਲ ਕਰ ਦਿੱਤੇ ਜਾਣਗੇ ਫਿਰ ਇਨ੍ਹਾਂ ਦੇ ਜਿਹੜੇ ਪੜ੍ਹੇ ਹੋਏ ਮੰਤਰ ਕੋਈ ਵੀ ਕੰਮ ਨਹੀਂ ਕਰਨਗੇ। ਰਾਜੇ ਨੇ ਉਸੇ ਤਰ੍ਹਾਂ ਕੀਤਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਰੇ ਬ੍ਰਾਹਮਣ ਇਕੱਠੇ ਕਰ ਲਏ, ਇਕੱਠੇ ਕਰਕੇ ਉਨ੍ਹਾਂ ਦੇ ਕੇਸ ਜਿਹੜੇ ਸਨ ਉਹ ਕਤਲ ਕਰ ਦਿੱਤੇ केस कतल करन तो बाद इन्हां दे जड़े पढ़े हुए मंत्र हुण किसे भी काम नहीं आउंदे, भाव कोई काम नहीं करदे। ते उतो राजे ने कुछ सलोक जड़े सन ओ रच के वेदा दे विच दर्ज करवा दिते। ते हुण जड़े ब्राह्मण सन इन्हां ने देखिया कि हुण संसार दे विच असीं किवें विचरांगे, किवें रहांगे, सानू नमोशी झलनी पवेगी, जां तां इस दे नालों मर जाना ही बेहतर है। उन्हां ने सोचिया कि इन्हां सलोकां दा सहारा लैके ए प्रचार कर दईए कि शास्त्र कहिंदे हन कि केस जड़े मुंडन करवाउणे चाहीदे हन, केस नहीं रखने चाहीदे। इस प्रकार दे नाल प्रचार करके इन्हां ने सारिआं दे जड़े केस सन ओह कतल करवा दिते, सिर मुंह मनवा दिते। इस प्रकार दे नाल इन्हां ने प्रचार कीता। सतगुरु पातशाह जी ने गुरसिखां नूं इह दसना कीता कि इह रीत कित्थों चली है। अज भी अजोके समय दे अंदर सानू दाढ़ी केस चंगे नहीं लगते, असी नाई दे कोल जाके झट इन्हां नूं कटवा दिंदे हां, मनवा दिंदे हां। भोरा विचार नहीं करदे कि रीत किवें चली है। सजा दित्ती गई सी उन्हां ब्राह्मणां नूं, ते अज सजा नूं असी फैशन बना लिया। फैशन प्रस्ती दे नाल इन्हां नूं असी जाके नाइयां दे कोलों मनवा आउंदे हां। सो इस प्रकार दे नाल सतगुरु पातशाह जी ने समझाउणा कीता, गुरसिखां नूं दसना कीता केसां दी महानता बारे। आओ अगले प्रकरण दे नाल जुड़न वास्ते, अपनियां मन बिरतियां नूं कागर करन दे वास्ते, रसना दे कल्याण हित आखना करिए जी। सतनाम
श्री वाहे गुरु साहिब जीओ,
सतनाम श्री वाहे
गुरु साहिब जीओ, दुएरा सुन संगत अर खालसा, ता दिन ते असरीत।
सतगुरु पातशाह जी गुरसिखां नूं समझा रहे हन, कहन लगे है गुरु की प्यारी संगत, गुरु के प्यारे खालसा जी, सुनना करो। उसे दिन तो इस प्रकार दे नाल ए रीत अगे चल पई।
जगत बिखै दिन प्रत वदे, कलो केन विपरीत।
जगत दे विच दिन प्रत दिन ए जड़ी रीत सी वधदी गई, कलयुग दे विच एदा बहुत सारा वाधा हो गया, चारे पासे फैल गई। केस कटवाउण दी रीति कलयुग दे विच बहुत ज्यादा फैल गए।
मैं पत दीनो दंड जो सो अब धर्म सथाप।
राजे ने जो इन्हां ब्राह्मणां नूं दंड देना कीता, इन्हां दे केस कटवा दिते कि इन्हां दे किड जिहड़े पढ़े हुए मंत्र हन ओह किसे भी प्रकार नाल कोई काम ना करन। इह तां इन्हां नूं दंड दिता सी, पर अगो उन्हां ब्राह्मणां ने अपने आप नूं संसार दे विच अदब सत्कार विचरण दे लई इह धर्म ही स्थापन कर दिता कि जिहड़े केस मुंडन करवाउणे जरूरी हन।
जगत अनेक ते बने चे सच आप,
ते अनेका जुगता नूं वरत के ए आपस दे विच झगड़ा करदे हन, ते बने चह सच आप, अपने आप नूं सच्चा साबित करना चाहुंदे हन।
जो ठगन के कारण बंधन संगल केन,
जिवें चोरा ते ठगा नूं बन्नण दे लई संगल तैयार कीते जांदे हन।
विदन खेत सुरपुर नरक जग लोकन को दीन,
ते कई प्रकार दियां विधियां दे नाल लोकां नूं इह बन्नण दे वास्ते इन्हां ने नरक ते सुरग दा जिहड़ा संगल है उहदा भय देना कीता, भाव नरक ते सुरग दे संगल दे विच बनना कीता है।
संत भगत भगवंत को इन पर दुंद ना जोए,
जड़े वाहे गुरु परमेश्वर दे प्यारे हन, संत भगत हन, उन्हां दे उपर किसे प्रकार दा भी इन्हां दा ए जड़ा नरक सुरग दा डर है ए प्रभाव उन्हां उपर नहीं पा सकदे, ओ इस बन्नन विच नहीं आउंदे हन।
हम साहिब भूप के नैत कह कित कोए,
जिवें ਰਾਜੇ ਦੇ ਜਿਹੜੇ ਅਹਿਲਕਾਰ ਵਜ਼ੀਰ ਹੋਇਆ ਕਰਦੇ ਹਨ ਉਹ ਰਾਜੇ ਦੇ ਅੱਗੇ ਠਹਿਰ ਨਹੀਂ ਸਕਦੇ। ਠੀਕ ਉਸੇ ਤਰ੍ਹਾਂ ਹੀ ਇਨ੍ਹਾਂ ਬ੍ਰਾਹਮਣਾਂ ਵੱਲੋਂ ਦਿੱਤੇ ਹੋਏ ਡਰਾਵੇ ਨਰਕ ਸੁਰਗ ਦੇ ਜਾਂ ਹੋਰ ਕਈ ਅਨੇਕ ਪ੍ਰਕਾਰ ਦੇ ਉਹ ਸੰਤ ਭਗਤਾਂ ਦੇ ਅੱਗੇ ਠਹਿਰ ਨਹੀਂ ਸਕਦੇ ਹਨ।
ਤਿੰਨ ਜਾਣਿਆ ਤਿੰਨ ਜਾਣਿਆ ਬੋਤਾ ਕਿਆ ਬਕਬਾ,
ਕਈਆਂ ਦੇ ਤੇ ਜਿਨ੍ਹਾਂ ਨੇ ਜਾਣ ਲਿਆ ਇਹ ਸਾਰੀ ਗੱਲ ਨੂੰ ਉਨ੍ਹਾਂ ਨੇ ਭਲੀ ਪ੍ਰਕਾਰ ਦੇ ਨਾਲ ਗਿਆਨ ਪ੍ਰਾਪਤ ਕਰਕੇ ਜਾਣ ਲਿਆ ਤੇ ਬਹੁਤਾ ਕੀ ਆ ਬਕਬਾਦ, ਕਈਆਂ ਨੇ ਤੇ ਐਵੇਂ ਬਕਵਾਸ ਹੀ ਕਰਨਾ ਕੀਤੇ ਹੈ।
ਕਰਨੀ ਵਾਲਾ ਤਰ ਗਿਆ ਡੁੱਬਾ ਬਕੈ ਜੋ ਬਾਦ,
ਜਿਨ੍ਹਾਂ ਦੀ ਕੋਈ ਕਰਨੀ ਹੈ ਕਿਉਂਕਿ ਕੇਵਲ ਕਈ ਵਾਰੀ ਕਥਨੀ ਹੁੰਦੀ ਹੈ ਤੇ ਆਪਣੀ ਕਰਨੀ ਨਹੀਂ ਹੋਇਆ ਕਰਦੀ, ਕਥਨੀ ਤੇ ਕਰਨੀ ਦੋਵੇਂ ਹੋਣੀਆਂ ਚਾਹੀਦੀਆਂ ਹਨ। ਇਸ ਕਰਕੇ ਜਿਨ੍ਹਾਂ ਦੀ ਕਰਨ ਜੋ ਕਰਨੀ ਦੇ ਵਿਚ ਪੂਰੇ ਹਨ ਉਹ ਤਾਂ ਤਰ ਗਏ ਤੇ ਜਿਹੜੇ ਕੇਵਲ ਕਥਨ ਤੱਕ ਹੀ ਸਨ ਜਿਨ੍ਹਾਂ ਦੀ ਆਪਣੀ ਕੋਈ ਕਰਨੀ ਨਹੀਂ ਸੀ ਤੇ ਉਹ ਜਿਹੜੇ ਐਵੇਂ ਬਹੁਤਾ ਵਾਦ ਵਿਵਾਦ ਕਰਦੇ ਸਨ ਉਹ ਡੁੱਬ ਗਏ, ਕਰਨੀ ਵਾਲੇ ਜਿਹੜੇ ਉਹ ਤਰ ਗਏ ਹਨ।
ਸਗਲ ਈਸ਼ਟਾ ਗਿਆਨ ਕੇ ਭਗਤ ਰਾਜ ਕੀ ਮੰਡ,
ਜਿਹੜੇ ਗਿਆਨ ਦੇ ਸਾਰੇ ਈਸ਼ਵਰਤਾ ਦੀ ਗਿਆਨ ਦੀ ਸਾਰੀ ਗੱਲ ਹੈ ਭਗਤ ਰਾਜ ਕੇ ਮੰਡ, ਭਗਤੀ ਦੀ ਜਿਹੜੀ ਗੱਲ ਹੈ ਇਹ ਮੁਕਤੀ ਦਿਵਾਉਣ ਦੇ ਤੁਲ ਹੈ।
ਯੁੱਤ ਵਿਕਾਰ ਪਰਜਾ ਸਰਬ ਵਿਪੁਲ ਦੁਖ ਕਰਮ ਕਾਂਡ,
ਕਰਮ ਕਾਂਡਾਂ ਦੇ ਵਿਚ ਪਏ ਹੋਏ ਹਨ, ਕਰਮ ਕਾਂਡਾਂ ਦੇ ਵਿਚ ਪੈ ਕੇ ਜੀਵ ਦੁਖੀ ਹੁੰਦੇ ਹਨ, ਕਿਸੇ ਪ੍ਰਕਾਰ ਦਾ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ।
ਤੀਰਥ ਜਪ ਤਪ ਦੱਖਣਾ ਨੇ ਸੰਯਮ ਅਰਦਾ,
ਤੀਰਥਾਂ ਦਾ ਰਟਨ ਕਰਨਾ, ਜਪ ਕਰਨਾ, ਤਪ ਕਰਨਾ, ਦਸ਼ਨਾ ਦੇਣੀ, ਨਾਮ ਸੰਜਮ ਆਦਿਕ ਜਿਹੜੇ ਇਹ ਸਾਰੇ ਦਾਨ ਕਰਨਾ ਹਨ।
ਵਰਣ ਆਸ਼ਰਮ ਇਹ ਵੇਦ ਵਿਦ ਰਚੋ ਵੇਦਾਂ ਤੇ ਥਾਨ,
ਆਸ਼ਰਮ ਇਹ ਵੇਦਾਂ ਦੇ ਵਿਚ ਸਰਵ ਪ੍ਰਕਾਰ ਦੇ ਵਿਧੀਆਂ ਦੇ ਨਾਲ ਰਚਨਾ ਕੀਤੀ ਹੈ।
ਮਨ ਤੋਂ ਮਨ ਇੰਦਰਨ ਇੰਦਰ ਮਤ ਮੋ ਮਤ ਅਨੁਰਾਗ,
ਮਨ ਦੇ ਨਾਲ ਮਨ, ਇੰਦਰੀਆਂ ਦੇ ਨਾਲ ਇੰਦਰੇ ਭਾਵ, ਇੰਦਰੀਆਂ ਦੇ ਪਿੱਛੇ ਮਨ, ਮਨ ਦੇ ਪੁੱਛ ਪਿੱਛੇ ਬੁੱਧ, ਬੁੱਧ ਦੇ ਪਿੱਛੇ ਇਹ ਲੋਕ ਜਿਹੜੇ ਗੱਲਾਂ ਕਰਨ ਵਾਲੇ ਚੱਲਦੇ ਹਨ।
ਈਸ਼ ਜੀਵ ਕੀ ਭੇਦਤਾ ਮੂਰਖ ਹੀ ਰਹਿ ਲਾਗ,
ਈਸ਼ਵਰ ਦੀ ਜਿਹੜੀ ਜੀਵ ਦੀ ਭੇਦਤਾ ਹੈ ਇਹ ਮੂਰਖ ਜਿਹੜੇ ਹਨ ਇਹ ਜਿਹੜੇ ਲੱਗੇ ਹੋਏ ਅਨੇਕ ਪ੍ਰਕਾਰ ਦੇ ਕਰਮ ਕਾਂਡਾਂ ਦੇ ਅਨੁਸਾਰ ਦੱਸਦੇ ਹਨ ਇਹ ਜਾਣ ਨਹੀਂ ਸਕਦੇ ਹਨ।
ਸਾਹਿਬ ਸਿੰਘ ਤੂੰ ਜਾਣੇ ਅਬ ਹਮੇ ਦ੍ਵੈਤ ਨਾ ਦਿਸ,
ਭਾਈ ਰਾਮ ਕੋਇਰ ਜੀ ਕਹਿੰਦੇ ਹਨ ਹੇ ਸਾਹਿਬ ਸਿੰਘ ਜੀ ਤੁਸੀਂ ਇਸ ਤਰ੍ਹਾਂ ਜਾਣਨਾ ਕਰੋ, ਹਮੇ ਦ੍ਵੈਤ ਨਾ ਦਿਸ, ਸਾਨੂੰ ਦ੍ਵੈਸ਼ ਭਾਵਨਾ ਨਜ਼ਰ ਨਹੀਂ ਆਉਂਦੀ, ਸਾਡੇ ਮਨ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦੀ ਵੀ ਕੋਈ ਦ੍ਵੈਸ਼ ਭਾਵਨਾ ਬਾਕੀ ਨਹੀਂ ਹੈ।
ਸਤਿਗੁਰ ਦਰਸ਼ਨ ਸਫਲ ਬਾ ਪਾਏ ਰੂਪ ਹੀ ਸਰਸ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਫਲ ਹੋ ਗਏ ਹੈ ਤੇ ਸਵਰੂਪ ਪ੍ਰਾਪਤੀ ਹੋ ਜਾਣ ਕਰਕੇ ਹੁਣ ਇੱਕ ਤਰ੍ਹਾਂ ਇੱਕ ਪ੍ਰਕਾਰ ਦੇ ਰਸ ਦੇ ਵਿਚ ਮਸਤ ਰਹਿੰਦੇ ਹਾਂ।
ਰਾਮ ਕੌਰ ਭਾਈ ਬਣੈ ਦਿਖਿਓ ਆਤਮਾ ਰੂਪ,
ਭਾਈ ਰਾਮ ਕੌਰ ਜੀ ਦੱਸ ਰਹੇ ਹਨ ਦਿਖਿਓ ਆਤਮਾ ਰੂਪ, ਆਤਮਾ ਦਾ ਜਿਹੜਾ ਸਵਰੂਪ ਵਾਹਿਗੁਰੂ ਪਰਮੇਸ਼ਰ ਹੈ, ਜਦੋਂ ਤੋਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਲਿਆ ਹੈ।
ਵਰਨਿਓ ਜਾਏ ਨਜੇ ਕਚ ਪਰਮ ਆਨੰਦ ਅਨੂਪ,
ਵਰਨਿਓ ਜਾਏ ਨਾ ਜਾਏ ਕਛੂ, ਉਸ ਵਾਹਿਗੁਰੂ ਪਰਮੇਸ਼ਰ ਨੂੰ ਜਦੋਂ ਤੋਂ ਵੇਖਿਆ ਹੈ ਉਸ ਦੇ ਬਾਰੇ ਵਰਣਨ ਕਰਕੇ ਦੱਸ ਨਹੀਂ ਸਕਦੇ, ਪਰਮ ਆਨੰਦ ਐਸਾ ਉਹ ਅਨੂਪ ਹੈ ਜਿਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਹੈ।
ਹੁਣ ਕਹਿੰਦੇ ਸੰਸਾ ਵੇ ਸ਼੍ਰੀ ਮੁਖ ਤੇ ਸਭ ਬਾਤ।
ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪਾਵਨ ਬਚਨ ਸੁਣ ਕੇ ਜਿਹੜੀਆਂ ਸਿੱਖ ਸੰਤਾਂ ਦੇ ਮਨ ਦੇ ਅੰਦਰ ਦਾ ਸੰਸਾ ਸੀ ਉਹ ਸੰਸਾ ਨਿਵਿਰਤ ਹੋ ਗਿਆ, ਸੰਸੇ ਦੀ ਨਿਵਿਰਤੀ ਹੋ ਗਈ ਸਤਿਗੁਰੂ ਜੀ ਦੇ ਪਾਵਨ ਬਚਨ ਸੁਣਨ ਦੇ ਨਾਲ।
ਬੌਲ ਉੱਠੇ ਦੇਖਣ ਲੱਗੇ ਹੈ ਬੇਗੀ ਸੰਬਾਤ।
ਸਤਿਗੁਰੂ ਪਾਤਸ਼ਾਹ ਜੀ ਸਿੱਖ ਸੇਵਕਾਂ ਸੰਗਤਾਂ ਨੂੰ ਖਾਲਸੇ ਨੂੰ ਸਾਡਾ ਸਮਝਾ ਕੇ ਦੱਸ ਕਰਕੇ ਹੁਣ ਉੱਠੇ ਹਨ ਤੇ ਉੱਠ ਕੇ ਹੈ ਬੇਗੀ ਨਾਮ ਦਾ ਜਿਹੜਾ ਘੋੜਾ ਮਾਨੋ ਹਵਾ ਦੇ ਨਾਲੋਂ ਵੀ ਤੇਜ ਚੱਲਣ ਵਾਲਾ ਸੀ ਉਸ ਹੈ ਬੇਗੀ ਨਾਮ ਦੇ ਘੋੜੇ ਨੂੰ ਸਤਿਗੁਰੂ ਜੀ ਦੇਖਣ ਲੱਗੇ ਹਨ।
ਇਸ ਪ੍ਰਕਾਰ ਸਿੱਖ ਨੇ ਉਪਦੇਸ਼
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ।
ਸੁਣ ਤਾਰੇ ਜੇ ਭਾਗ ਵਿਸ਼ੇਸ਼
ਸੁਣ ਕਰਕੇ ਹਿਰਦੇ ਦੇ ਅੰਦਰ ਧਾਰਨ ਕਰ ਲੈਂਦੇ ਹਨ ਜਿਨ੍ਹਾਂ ਦੇ ਭਾਗ ਚੰਗੇ ਹਨ ਚੰਗੇ ਭਾਗਾਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਸਰਵਣ ਕਰਕੇ ਫਿਰ ਉਹਨੂੰ ਹਿਰਦੇ ਦੇ ਅੰਦਰ ਧਾਰਨ ਕਰਦੇ ਹਨ।
ਅਖੀਰ ਬ੍ਰਿਤੇ ਕੋ ਕਰ
ਫਿਰ ਸਤਿਗੁਰੂ ਪਾਤਸ਼ਾਹ ਜੀ ਬਾਹਰ ਨੂੰ ਚੱਲ ਪੈਂਦੇ ਹਨ ਸ਼ਿਕਾਰ ਕਰਨ ਦੇ ਵਾਸਤੇ। ਸਤਿਗੁਰੂ ਪਾਤਸ਼ਾਹ ਜੀ ਬਾਹਰ ਨਿਕਲ ਜਾਂਦੇ ਹਨ।
ਸੰਗ ਖਾਲਸਾ ਬਨ ਫਿਰ
ਤੇ ਖਾਲਸੇ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਜੰਗਲ ਦੇ ਵਿਚ ਫਿਰਦੇ ਹਨ ਸ਼ਿਕਾਰ ਕਰਨ ਦੇ ਵਾਸਤੇ।
ਗ੍ਰਾਮ ਛੀਨ ਕਰ ਲੈਂਦੇ
ਤੇ ਉਹ ਪਹਾੜੇ ਲੋਕ ਜਿਹੜੇ ਰਹਿੰਦੇ ਸਨ ਜਿਹੜੇ ਉੱਥੇ ਨਗਰ ਸਨ ਜਿਨ੍ਹਾਂ ਨੂੰ ਆਪਣੇ ਰਾਜੇ ਦਾ ਬੜਾ ਗੁਮਾਨ ਸੀ ਸਤਿਗੁਰੂ ਪਾਤਸ਼ਾਹ ਜੀ ਦਾ ਕਿਸੇ ਪ੍ਰਕਾਰ ਦੇ ਨਾਲ ਕੋਈ ਸਤਿਕਾਰ ਨਹੀਂ ਸਨ ਕਰਦੇ ਉਹ ਗ੍ਰਾਮ ਜਿਹੜੇ ਉਨ੍ਹਾਂ ਦੇ ਕੋਲੋਂ ਸਤਿਗੁਰੂ ਪਾਤਸ਼ਾਹ ਜੀ ਜਾ ਕੇ ਉਨ੍ਹਾਂ ਦੇ ਨਗਰ ਛੀਨ ਲੈਂਦੇ ਆਪਣੇ ਅਧੀਨ ਕਰ ਲੈਂਦੇ ਹਨ।
ਕੀਤਕ ਭੇਟ ਦੇ ਨਰ ਭੀਨੇ
ਤੇ ਕਈ ਜਿਹੜੇ ਸਨ ਉਹ ਜਦੋਂ ਇਸ ਪ੍ਰਕਾਰ ਦੇ ਨਾਲ ਵੇਖਦੇ ਤੇ ਹਿਰਦੇ ਦੇ ਅੰਦਰ ਡਰ ਧਾਰਨ ਕਰਕੇ ਡਰਦੇ ਹੋਏ ਆਪ ਭੇਟਾ ਕਰ ਦਿੰਦੇ ਸਨ।
ਜਿਨੇ ਮਿਲੇ ਗਰਵ ਕੁਛ ਧਰਾ
ਜੇ ਨਾ ਮਿਲਦੇ ਜੇ ਹੋਰ ਕੁਛ ਨਾ ਤੇ ਅੱਗੋਂ ਆ ਕੇ ਧਨ ਜਿਹੜਾ ਕੁਛ ਨਾ ਕੁਛ ਲਿਆ ਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਭੇਟਾ ਅਰਪਣ ਕਰਦੇ ਹਨ।
ਬ੍ਰਿੰਦ ਖਾਲਸਾ ਚੜ੍ਹੇ
ਤੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਖਾਲਸਾ ਚੜ੍ਹਾਈ ਕਰਕੇ ਜਾ ਰਿਹਾ ਹੈ।
ਕਰੇ ਸ਼ਿਕਾਰ ਤਾਂ ਮਨ ਭਾਇਓ
ਤੇ ਪਹਾੜੀ ਇਲਾਕੇ ਦੇ ਵਿਚ ਵਿਚਰ ਕੇ ਮਨ ਭਾਉਂਦਾ ਸ਼ਿਕਾਰ ਕਰਦੇ ਹਨ।
ਜੈ ਤਜੈ ਗ੍ਰਾਮ ਡਰ ਪਾਇਓ
ਤੇ ਜੇ ਦੇ ਕਈ ਸਨ ਉਹ ਡਰਦੇ ਹੋਏ ਆਪਣਾ ਗ੍ਰਾਮ ਛੱਡ ਕੇ ਨਗਰ ਛੱਡ ਕੇ ਭੱਜ ਜਾਂਦੇ ਸਨ।
ਸਿੱਖੀ ਵਡਾਏ ਪੁੰਜ ਲੈ ਆਵੇ
ਤੇ ਜਿਹੜੇ ਕਈ ਵਾਰੀ ਗੁਰੂ ਕੇ ਸਿੱਖ ਜਦੋਂ ਘਾਹ ਪੱਠਾ ਆਦਿਕ ਲੈਣ ਜਾਂਦੇ ਤਾਂ ਇਹ ਲੋਕ ਉਨ੍ਹਾਂ ਨੂੰ ਘਾਹ ਪੱਠਾ ਆਦਿਕ ਲੈਣ ਤੋਂ ਮਨਾ ਕਰ ਦਿੰਦੇ ਉਨ੍ਹਾਂ ਦੇ ਨਾਲ ਲੜਾਈ ਝਗੜਾ ਬਖੇੜਾ ਵੀ ਕਰਦੇ ਤੇ ਉਹ ਆਪਣੇ ਰਾਜੇ ਦਾ ਡਰਾਵਾ ਵੀ ਦੇਣਾ ਕਰਦੇ ਭੀਮ ਚੰਦ ਦਾ। ਇਸ ਕਰਕੇ ਹੁਣ ਖਾਲਸਾ ਉਨ੍ਹਾਂ ਦੀ ਜਿਹੜੇ ਐਸੇ ਲੋਕ ਅੱਗੋ ਝਗੜਾ ਵਕੀਲੀ ਕਰਦੇ ਉਨ੍ਹਾਂ ਦੀ ਜਿਹੜੀ ਫਸਲ ਸੀ ਉਹ ਵੱਢ ਕੇ ਲੈ ਆਉਂਦੇ ਹਨ।
ਅਨੰਦਪੁਰ ਤਰੰਗ
ਤੇ ਅਨੰਦਪੁਰ ਦੇ ਵਿਚ ਲਿਆ ਕੇ ਘੋੜਿਆਂ ਨੂੰ ਪਾ ਦਿੰਦੇ ਘੋੜੇ ਬੜੇ ਆਨੰਦ ਦੇ ਨਾਲ ਇਹ ਪੱਠੇ ਆਦਿਕ ਖਾਂਦੇ ਹਨ।
ਚੰਦ ਦੇਖੇ ਦੁੱਖ ਲੈ
ਭੀਮ ਚੰਦ ਜਿਹੜਾ ਗੁਰੂ ਘਰ ਦਾ ਵੱਡਾ ਦੁਖੀ ਬਣਿਆ ਹੋਇਆ ਸੀ ਹੁਣ ਜਦੋਂ ਇਸ ਪ੍ਰਕਾਰ ਦੇ ਨਾਲ ਦੇਖਦਾ ਕਿ ਸਤਿਗੁਰੂ ਪਾਤਸ਼ਾਹ ਜੀ ਮੇਰੇ ਇਲਾਕੇ ਦੇ ਵਿਚ ਵਿਚਰ ਕੇ ਇਸ ਪ੍ਰਕਾਰ ਦਾ ਵਰਤਾਰਾ ਕਰ ਰਹੇ ਹਨ ਤੇ ਉਹ ਦੇਖ ਕੇ ਬੜਾ ਹਿਰਦੇ ਦੇ ਅੰਦਰ ਦੁਖੀ ਹੁੰਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਲੜ ਵੀ ਨਹੀਂ ਸਕਦਾ ਕਈ ਵਾਰੀ ਲੜਾਈ ਕਰਕੇ ਵੇਖ ਲਈ ਹਰ ਵਾਰੀ ਉਹਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਸ ਕਰਕੇ ਹੁਣ ਹਿਰਦੇ ਦੇ ਅੰਦਰ ਡਰ ਵੀ ਬਣਿਆ ਹੋਇਆ ਤੇ ਡਰਦਾ ਹੋਇਆ ਸਤਿਗੁਰੂ ਜੀ ਦੇ ਨਾਲ ਲੜਾਈ ਵੀ ਨਹੀਂ ਕਰ ਸਕਦਾ ਹੈ।
ਕਲਗੀ ਤਰਸ ਬੇਰ ਮਜਾਰਾ,
ਸਤਿਗੁਰੂ ਪਾਤਸ਼ਾਹ ਜੀ ਜੋ ਹਰ ਵਕਤ ਵੀਰ ਰਸ ਦੇ ਵਿਚ ਰਹਿੰਦੇ ਹਨ, ਵੀਰ ਰਸ ਨੂੰ ਧਾਰਨ ਕਰਕੇ ਰੱਖਦੇ ਹਨ।
ਜੰਗ ਤੋਂ ਸਦਾ ਅਖਾੜਾ,
ਜਿਹੜੇ ਸਦਾ ਇਹ ਜੰਗ ਚਾਹੁੰਦੇ ਹਨ, ਜੰਗ ਦਾ ਅਖਾੜਾ ਰਚਨਾ ਚਾਹੁੰਦੇ ਹਨ।
ਸਿੰਘਨ ਕੋ ਨਿਤ ਲਰਨ ਸਿਖਾਵਨ,
ਸਤਿਗੁਰੂ ਪਾਤਸ਼ਾਹ ਜੀ ਹਰ ਰੋਜ਼ ਆਪਣੇ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ, ਲੜਨ ਦੀ ਜਾਚ ਸਿਖਲਾਈ ਦਿੰਦੇ ਹਨ।
ਤੁਰਕਾਂ ਸਨ ਵੈਰ ਵਧਾਵਨ,
ਤੇ ਤੁਰਕਾਂ ਦੇ ਨਾਲ ਜਿਹੜਾ ਆਪਣਾ ਵੈਰ ਵਧਾਉਂਦੇ ਹਨ, ਜਿਹੜੇ ਤੁਰਕ ਗੁਰੂ ਘਰ ਦੇ ਦੋਖੀ ਬਣਦੇ, ਜਿਹੜੇ ਦੁੱਖ ਧਾਰਨ ਕਰਦੇ ਗੁਰੂ ਘਰ ਪ੍ਰਤੀ, ਉਹਨਾਂ ਦੇ ਨਾਲ ਵੱਡਾ ਵੈਰ ਵਧਾਉਂਦੇ ਹਨ।
ਰਣ ਜੇ ਕਰਤਰਾ ਗੋ ਪੰਥਾ,
ਲੱਗੇ ਜੇ ਖਾਲਸਾ ਪੰਥ ਜੰਗ ਯੁੱਧ ਹਮੇਸ਼ਾ ਕਰਦਾ ਰਹੇਗਾ।
ਅਬ ਸ਼ਸਤਨ ਕੀ ਸਿੱਖੈ ਸੰਥਾ,
ਸਾਰੇ ਸ਼ਾਸਤਰ ਚਲਾਉਣ ਦੇ ਸੰਥਾ ਭਾਵ ਵਿਦਿਆ ਸਿਖਲਾਈ ਪ੍ਰਾਪਤ ਕਰ ਲਵੇਗਾ।
ਯੁੱਧ ਕਰਨ ਤਿਆਰ ਨ ਮਾਰੇ,
ਤੇ ਯੁੱਧ ਕਰਕੇ ਹਥਿਆਰਾਂ ਦੀ ਮਾਰ ਜਦੋਂ ਮਾਰਨਗੇ,
ਉਚਿਤ ਬਲ ਤੇ ਰਾਜ ਸੰਭਾਰੇ,
ਇਸ ਪ੍ਰਕਾਰ ਦੇ ਨਾਲ ਬਲ ਧਾਰਨ ਕਰਕੇ ਜਦੋਂ ਲੜਾਈ ਕਰਨਗੇ, ਸਾਰੇ ਸ਼ਾਸਤਰ ਚਲਾਉਣ ਦੇ ਵਿਚ ਇਹ ਮਾਹਿਰ ਹੋ ਜਾਣਗੇ, ਫਿਰ ਬਲ ਦੇ ਸਹਿਤ ਇਹ ਧਰਤੀ ਦਾ ਰਾਜ ਭਾਗ ਪ੍ਰਾਪਤ ਕਰ ਲੈਣਗੇ।
ਆਸ਼ਾ ਸਤਿਗੁਰ ਕੇ ਮਨ ਕੋ,
ਸਤਿਗੁਰ ਪਾਤਸ਼ਾਹ ਜੀ ਦੇ ਮਨ ਦਾ ਇਹ ਆਸ਼ਾ ਹੈ ਕਿ ਗੁਰੂ ਕੇ ਸਿੱਖ ਇਸ ਧਰਤੀ ਤੇ ਰਾਜ ਭਾਗ ਸੰਭਾਲਣ, ਇਹ ਸਤਿਗੁਰੂ ਜੀ ਦੇ ਮਨ ਦਾ ਆਸ਼ਾ ਹੈ। ਜਿਸ ਤੇ ਚਿਤ ਚਾਹਤ ਨਿਤ ਰਣ ਕੋ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਹਰ ਵਕਤ ਚਿੱਤ ਦੇ ਵਿਚ ਜੰਗ ਯੁੱਧ ਕਰਨ ਦੀ ਤਿਆਰੀ ਰੱਖਦੇ ਹਨ, ਚਿੱਤ ਦੇ ਵਿਚ ਜੰਗ ਯੁੱਧ ਕਰਨਾ ਚਾਹੁੰਦੇ ਹਨ।
ਅਨੇਕ ਪ੍ਰਕਾਰ ਬਖੇਰਾ,
ਤੇ ਅਨੇਕ ਪ੍ਰਕਾਰ ਬਖੇਰਾ, ਇਸ ਪ੍ਰਕਾਰ ਦੇ ਨਾਲ ਵੱਡਾ ਜਿਹੜਾ ਇਨ੍ਹਾਂ ਤੁਰਕਾਂ ਦੇ ਨਾਲ ਪਹਾੜੀਆਂ ਦੇ ਨਾਲ ਬਖੇੜਾ ਵਧਿਆ ਹੋਇਆ ਹੈ।
ਪਰਬਤਪਤੀ ਪੁੰਨ ਸੰਝੇਰਾ,
ਪਰਬਤਪਤੀ ਜਿਹੜੇ ਪਹਾੜੀ ਰਾਜੇ ਹਨ, ਉਹਨਾਂ ਦੇ ਨਾਲ ਲੜਾਈ ਝਗੜਾ ਹਰ ਵੇਲੇ ਹੁੰਦਾ ਰਹਿੰਦਾ ਹੈ।
ਰਾਸ ਹੋਏ ਲਰਤ ਨੈ ਕੋਏ,
ਹੁਣੇ ਜਿਤਨੇ ਵੀ ਪਹਾੜੀਏ ਸਨ, ਇਹ ਹਿਰਦੇ ਦੇ ਅੰਦਰ ਬੜੇ ਡਰੇ ਹੋਏ ਸਨ। ਸਤਿਗੁਰੂ ਜੀ ਦਾ ਬੜਾ ਡਰ ਹਰ ਵੇਲੇ ਇਨ੍ਹਾਂ ਨੂੰ ਰਹਿੰਦਾ ਸੀ, ਤੇ ਡਰਦੇ ਹੋਏ ਕਿਸੇ ਪ੍ਰਕਾਰ ਦੇ ਨਾਲ ਹੁਣੇ ਲੜਦੇ ਨਹੀਂ ਹਨ।
ਤੁਰਕਨ ਕੀ ਸਹਾਇ ਚੈ
ਸੁਵੇ, ਹੁਣ ਹਰ ਵਕਤ ਜਿਤਨੇ ਵੀ ਪਹਾੜੀਏ ਸਨ, ਤੁਰਕਾਂ ਦੀ ਸਹਾਇਤਾ ਲੈਣੀ ਚਾਹੁੰਦੇ ਹਨ। ਮਨ ਦੇ ਵਿਚ ਗਿਣਤੀਆਂ ਗਿਣਦੇ, ਵਿਚਾਰਾਂ ਕਰਦੇ, ਤੇ ਤੁਰਕਾਂ ਦੀ ਮੁਖਾਲਫਤ ਕਰਦੇ ਜਾ ਕੇ ਉਨ੍ਹਾਂ ਦੇ ਕੋਲ ਜਾ ਕੇ ਕਹਿੰਦੇ ਕਿ ਸਤਿਗੁਰੂ ਪਾਤਸ਼ਾਹ ਜੋ ਸਾਨੂੰ ਹਰ ਵਕਤ ਇਸ ਪ੍ਰਕਾਰ ਦੇ ਨਾਲ ਤੰਗ ਕਰਦੇ ਹਨ, ਦੁਖੀ ਕਰਦੇ ਹਨ, ਤੁਰਕਾਂ ਦੀ ਸਹਾਇਤਾ ਪਾਉਣ ਲਈ ਅਨੇਕ ਪ੍ਰਕਾਰ ਦੀਆਂ ਵਿਉਂਤਾਂ ਬਣਾਉਂਦੇ ਹਨ। ਤੇ ਕਈ ਪ੍ਰਕਾਰ ਦੇ ਨਾਲ ਜਾ ਕੇ ਉਨ੍ਹਾਂ ਨੂੰ ਬਹੁਤ ਸਾਰਾ ਧਨ ਦਿੰਦੇ, ਤੁਰਕਾਂ ਦੇ ਕੋਲ ਜਾਂਦੇ ਤੇ ਬਹੁਤ ਸਾਰਾ ਧਨ ਦੇ ਕੇ ਸਤਿਗੁਰੂ ਜੀ ਦੇ ਨਾਲ ਲੜਾਈ ਕਰਨ ਵਾਸਤੇ ਪ੍ਰੇਰਦੇ ਹਨ।
ਜਾਤ ਵਕੀਲ ਸੁਣਾਏ ਕੁਚਾਲਾ,
ਤੇ ਇਨ੍ਹਾਂ ਪਹਾੜੀ ਰਾਜਿਆਂ ਦੇ ਭੇਜੇ ਹੋਏ ਜਿਹੜੇ ਵਕੀਲ ਹਨ, ਉਹ ਬੜੀਆਂ ਕੁਚਾਲਾਂ, ਅਨੇਕ ਪ੍ਰਕਾਰ ਦੀਆਂ ਚਾਲਾਂ ਦੇ ਨਾਲ, ਭੈੜੀਆਂ ਨੀਤੀਆਂ ਦੇ ਨਾਲ ਜਾ ਕੇ ਤੁਰਕਾਂ ਨੂੰ ਦੱਸਦੇ ਹਨ। ਜਲਦੀ ਦੇ ਨਾਲ ਤੁਸੀਂ ਆਓ ਤੇ ਆ ਕੇ ਪਹਾੜੀ ਰਾਜਿਆਂ ਦੀ ਮਦਦ ਕਰਨਾ ਕਰੋ।
ਸੂਬੇ ਸਮੀਪ ਸੁਣਾਵੇ,
ਇਹ ਸੂਬੇਦਾਰਾਂ ਨੂੰ ਜਾ ਕੇ ਉਹਨਾਂ ਦੇ ਕੋਲ ਪੁਕਾਰ ਸੁਣਾਉਂਦੇ ਹਨ।
ਦਸਵੇਂ ਗੁਰੂ ਉਤਾਰੀ ਧੂਮ, ਰਾਜ ਕਰਨ ਕੋ ਸੀਨਤ ਭੂਮ,
ਜਾ ਕੇ ਦੱਸਦੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਧੂਮ ਮਚਾਈ ਹੋਈ ਹੈ, ਬੜੇ ਧੂਮ ਉਹਨਾਂ ਨੇ ਚਾਰੇ ਪਾਸੇ ਪਾਈ ਹੋਈ ਹੈ, ਤੇ ਰਾਜ ਕਰਨ ਦੇ ਲਈ ਉਹ ਧਰਤੀ ਛੀਨਣਾ ਚਾਹੁੰਦੇ ਹਨ।
ਗਿਰ ਕੇ ਦੇਸ਼ ਜੇ ਗ੍ਰਾਮ ਉਜਾੜੇ,
ਪਹਾੜੀ ਦੇਸ਼ ਦੇ ਜਿਤਨੇ ਵੀ ਨਗਰ ਹਨ, ਉਹ ਸਾਰੇ ਉਹਨਾਂ ਨੇ ਉਜਾੜ ਦਿੱਤੇ ਹਨ।
ਟੈ ਕੁਟੈ ਸਭ ਹਮਹਾਰੇ,
ਕਈ ਪ੍ਰਕਾਰ ਦੇ ਨਾਲ ਉਹਨਾਂ ਨਗਰਾਂ ਨੂੰ ਲੁੱਟ ਲਿਆ, ਉਥੋਂ ਦੇ ਰਹਿਣ ਵਾਲੇ ਵਾਸੀਆਂ ਨੂੰ ਕੁੱਟਦੇ ਹਨ, ਤੇ ਅਸੀਂ ਸਾਰੇ ਇਸ ਪ੍ਰਕਾਰ ਦੇ ਨਾਲ ਲੁੱਟ ਕੁੱਟ ਦਾ ਸ਼ਿਕਾਰ ਹੋਏ ਹਾਰ ਚੁੱਕੇ ਹਾਂ।
ਇਸ ਪ੍ਰਕਾਰ ਨਿਤ ਕਰਦੇ ਰਹੇ,
ਇਸ ਪ੍ਰਕਾਰ ਦੇ ਨਾਲ ਨਿਤ ਪੁਕਾਰ ਕਰਦੇ ਹਨ ਤੁਰਕਾਂ ਦੇ ਕੋਲ ਜਾ ਕੇ।
ਗੁਰਸਨ ਸੰਦ ਵਾਰਤਾ ਕਹਿ,
ਗੁਰਸਨ ਸੰਦ ਵਾਰਤਾ ਕਹਿ, ਸਤਿਗੁਰੂ ਪਾਤਸ਼ਾਹ ਦੇ ਖਿਲਾਫ਼ ਉਹਨਾਂ ਨੂੰ ਭੜਕਾਉਂਦੇ ਤੇ ਅਨੇਕ ਪ੍ਰਕਾਰ ਦੇ ਨਾਲ ਜਾ ਕੇ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਹਨ।
ਸਮਾਂ ਮਿਤਾਯੋ,
ਤੇ ਇਧਰ ਗੁਰੂ ਦੇ ਨਾਲ ਮਿਲਾਪ ਵੀ ਰੱਖਣਾ ਚਾਹੁੰਦੇ ਹਨ, ਇਧਰੋਂ ਵੀ ਜੁਗਤ ਵਰਤਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਹੈ ਬਚਾ ਹੋ ਜਾਵੇ। ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਕਾਫੀ ਸਮਾਂ ਜਿਹੜਾ ਬਤੀਤ ਕੀਤਾ ਹੈ।
ਸੂਰਜ ਗ੍ਰਹਿਣ ਪੁਰਬ ਦਿਨ ਆਯੋ,
ਤੇ ਇਧਰ ਹੁਣ ਸੂਰਜ ਗ੍ਰਹਿਣ ਦਾ ਜਿਹੜਾ ਸੀ ਉਹ ਸਮਾਂ ਨਜ਼ਦੀਕ ਆਣ ਪਹੁੰਚਿਆ ਹੈ।
ਸਿੰਘਨ ਕੇਰੇ,
ਹੁਣ ਸਤਿਗੁਰੂ ਪਾਤਸ਼ਾਹ ਜਿੱਥੇ ਸੂਰਜ ਗ੍ਰਹਿਣ ਦਾ ਭਾਰੀ ਮੇਲਾ ਲੱਗਦਾ ਸੀ, ਉਸ ਪਾਸੇ ਵੱਲ ਨੂੰ ਜਾਣ ਦੇ ਲਈ ਕੁਝ ਕੁ ਸਿੰਘਾਂ ਨੂੰ ਨਾਲ ਤਿਆਰ ਕੀਤਾ ਹੈ।
ਤਿਆਰ ਚਲਬੋ ਸਵੇਰੇ,
ਹੁਣ ਤਿਆਰੀ ਕਰਕੇ ਉਸ ਪਾਸੇ ਵੱਲ ਨੂੰ ਚਾਲੇ ਪਾਉਣਾ ਕੀਤੇ ਹਨ ਹਰ ਪ੍ਰਕਾਰ ਦੇ ਨਾਲ ਸਿੱਖਾਂ ਨੂੰ ਨਾਲ ਲੈ ਕੇ ਸਾਜੋ ਸਮਾਨ ਲੈ ਕੇ ਤਿਆਰੀ ਕੀਤੀ ਹੈ।
ਸ੍ਰੀ ਗੁਜਰੀ ਮਾਤਾ ਤੇ ਆਦਿ,
ਤੇ ਸ੍ਰੀ ਗੁਜਰੀ ਮਾਤਾ ਜੀ ਤੇ ਹੋਰ ਜਿਹੜੇ ਸਿੱਖ ਨਾਲ ਨਹੀਂ ਜਾਣਾ ਚਾਹੁੰਦੇ ਸਨ,
ਰੁੱਖ ਗੁਰੂ ਲਖ ਸਦਨ ਆਬਾਦ,
ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਰੁੱਖ ਨੂੰ ਜਾਣ ਲਿਆ ਕਿ ਸਤਿਗੁਰੂ ਪਾਤਸ਼ਾਹ ਜੀ ਸੂਰਜ ਗ੍ਰਹਿਣ ਦਾ ਜਿੱਥੇ ਮੇਲਾ ਲੱਗਦਾ ਉੱਥੇ ਜਾਣਾ ਚਾਹੁੰਦੇ ਹਨ। ਇਹ ਰੁੱਖ ਨੂੰ ਜਾਣਦਿਆਂ ਹੋਇਆ ਉਹਨਾਂ ਨੇ ਘਰ ਦੇ ਵਿੱਚ ਰਹਿਣਾ ਹੀ ਠੀਕ ਸਮਝਿਆ ਹੈ।
ਗਮਨੇ ਪ੍ਰਭੂ ਸਵਾਰੀ ਛੜੀ,
ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰੀ ਕੀਤੀ, ਅਸਵਾਰ ਹੋਏ ਹਨ, ਅਸਵਾਰ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਚਾਲੇ ਪਾ ਦਿੱਤੇ ਹਨ।
ਫਰੀਰ ਤੁਰੰਗ ਬਾਗ ਕਰ ਫੜੇ,
ਤੁਰੰਗ ਘੋੜੇ ਨੂੰ ਪ੍ਰੇਰਿਆ, ਹੱਥ ਦੇ ਵਿੱਚ ਬਾਗਾਂ ਫੜੀਆਂ ਹਨ, ਪ੍ਰੇਰ ਕੇ ਘੋੜੇ ਨੂੰ ਤੋਰਿਆ ਹੈ।
ਮਜ਼ਲ ਦੂਰ ਕੀ ਕਰਤ ਸਿਦਾਰੇ,
ਦੂਰ ਦੀਆਂ ਜਿਹੜੀਆਂ ਮੰਜ਼ਲਾਂ ਸਨ ਉਹ ਤੈਅ ਕਰਦੇ ਹੋਏ, ਮੰਜ਼ਲਾਂ ਨੂੰ ਸਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਅੱਗੇ ਵਧਦੇ ਜਾ ਰਹੇ ਹਨ।
ਰਹਿਣ ਮਿੱਠੇ ਦਿਨ ਅਲਪ ਵਿਚਾਰੇ,
ਹਿਰਦੇ ਦੇ ਅੰਦਰ ਵਿਚਾਰ ਕੀਤੇ ਕਿ ਸੂਰਜ ਗ੍ਰਹਿਣ ਦਾ ਮੇਲਾ ਲੱਗਣ ਦੇ ਵਿੱਚ ਦਿਨ ਬਾਕੀ ਥੋੜੇ ਰਹਿ ਗਏ ਹਨ।
ਜਿਸ ਥਲ ਮੈਂ ਤੀਰਥ ਸਮਦਾਏ,
ਜਿਸ ਥਲ ਤੇ ਉਹ ਤੀਰਥ ਸੀ ਉਸ ਤੀਰਥ ਵਾਲੇ ਸਥਾਨ ਵੱਲ ਪਾਸੇ ਸਤਿਗੁਰੂ ਪਾਤਸ਼ਾਹ ਜੀ ਚੱਲ ਕੇ ਆਏ ਹਨ।
ਸਰ ਮੈਂ ਚੱਲ ਆਏ,
ਸਰ ਨਗਰ ਦੇ ਕੋਲ ਸਤਿਗੁਰੂ ਪਾਤਸ਼ਾਹ ਜੀ ਚੱਲ ਕੇ ਆਏ ਹਨ।
ਦੱਖਣ ਦਿਸ਼ ਮੈਂ ਤੀਰਥ ਮਾਂ,
ਦੱਖਣ ਦਿਸ਼ਾ ਵਿੱਚ ਇਹ ਮਹਾਨ ਤੀਰਥ ਸਥਾਨ ਸੀ।
ਡੇਰੇ ਹਿਤ ਚਾਤ ਮੇਤਾ,
ਹੁਣ ਸਤਿਗੁਰੂ ਪਾਤਸ਼ਾਹ ਜੀ ਆਪਣਾ ਡੇਰਾ ਕਰਨ ਦੇ ਵਾਸਤੇ ਹੁਣ ਇਸ ਨਗਰ ਦੇ ਕੋਲ ਪਹੁੰਚ ਹਨ।
ਉਤਰੇ ਪੁੰਜੇ ਤੀਰ ਨਰ ਨਾਰੇ,
ਸਤਿਗੁਰੂ ਪਾਤਸ਼ਾਹ ਜੀ ਉੱਥੇ ਜਾ ਕੇ ਯਮੁਨਾ ਦੇ ਕਿਨਾਰੇ ਤੇ ਹੁਣ ਆਪਣਾ ਉਤਾਰਾ ਕੀਤਾ ਹੈ। ਸਾਰੇ ਨਰ ਨਾਰੀ ਆਦਿਕ ਜਿਹੜੇ ਸਿੱਖ ਨਾਲ ਚੱਲ ਕੇ ਗਏ ਸਨ ਉਹ ਵੀ ਹੁਣ ਆਪਣੇ ਘੋੜਿਆਂ ਤੋਂ ਉਤਰੇ ਹਨ।
ਮੇਲਾ ਪਇਓ ਗ੍ਰਹਿਣ ਕੋ ਭਾਰੀ,
ਹੁਣ ਸੂਰਜ ਗ੍ਰਹਿਣ ਦਾ ਜਿਹੜਾ ਭਾਰੀ ਉੱਥੇ ਮੇਲਾ ਲੱਗਿਆ ਹੈ।
ਪੂਰੇ ਨਗਰ ਤੇ ਪਰੀ ਜਮਾਤ,
ਨਗਰ ਤੋਂ ਉਰਾਏ ਇੱਕ ਸਿੱਧਾਂ ਦੀ ਜਿਹੜੀ ਵੱਡੀ ਜਮਾਤ ਸੀ।
ਜੇ ਜੋਗੀ ਜਗ ਮੈਂ ਬਖਿਆਤ,
ਜਿਹੜੇ ਜੋਗੀ ਜਗਤ ਦੇ ਵਿੱਚ ਸਾਰੇ ਪਾਸੇ ਵਿਦਲ ਸਨ, ਸਾਰੇ ਪਾਸੇ ਜੋਗੀ ਸਿੱਧ ਜਾਣੇ ਜਾਂਦੇ ਸਨ।
ਮਦਨਨਾਥ ਸਾਹਿਬ ਕੈ ਮਹੰਤ,
ਇਹਨਾਂ ਜੋਗੀਆਂ ਦੇ ਵਿੱਚ ਇਹਨਾਂ ਦਾ ਮਦਨਨਾਥ ਜਿਹੜਾ ਵੱਡਾ ਮਹੰਤ ਸੀ।
ਦਿਨ ਦੇਖੇ ਆਤ ਭਗਵੰਤ,
ਹੁਣ ਉਹ ਜੋਗੀਆਂ ਨੇ ਜਦੋਂ ਦੇਖਿਆ ਇਹਨਾਂ ਦਾ ਜਿਹੜਾ ਮੇਨ ਮਹੰਤ ਸੀ, ਮੁਖੀ ਸੀ ਮਦਨਨਾਥ, ਉਹਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਵੱਲ ਆਉਂਦੇ ਹੋਏ ਜਦੋਂ ਦੇਖਿਆ ਹੈ।
ਅੱਗੇ ਹੋਏ ਮਿਲਿਓ ਤਿਸ ਬਾਰੇ, ਮੁਖ ਆਦੇਸ਼ ਆਦੇਸ਼ ਉਚਾਰੇ,
ਹੁਣ ਸਤਿਗੁਰੂ ਪਾਤਸ਼ਾਹ ਜੀ ਦਾ ਸਤਿਕਾਰ ਕਰਨ ਦੇ ਲਈ ਇਹ ਜਿਹੜਾ ਮਦਨ ਨਾਥ ਇਹਨਾਂ ਜੋਗੀਆਂ ਦਾ ਮਹੰਤ ਸੀ, ਇਹ ਅੱਗੇ ਵੱਲ ਨੂੰ ਵਧਿਆ ਤੇ ਵੱਧ ਕੇ ਇਹਨੇ ਮੁਖ ਤੋਂ ਆਦੇਸ਼ ਉਚਾਰਨ ਕੀਤਾ, ਨਮਸਕਾਰ ਕੀਤੀ ਹੈ ਸਤਿਗੁਰ ਪਾਤਸ਼ਾਹ ਜੀ ਨੂੰ।
ਖਰੇ ਪਏ ਅਬ ਲੋਕ ਗੁੱਸਾਏ, ਖਰੇ ਪਏ ਅਬ ਲੋਕ ਗੁੱਸਾਏ, ਸਤਿਗੁਰ ਕੋ ਆਦੇਸ਼ ਬੁਲਾਏ।
ਬਾਕੀ ਜਿਹੜੇ ਇਹਦੇ ਨਾਲ ਦੇ ਹੋਰ ਜੋਗੀ ਉੱਥੇ ਖੜੇ ਸਨ, ਉਹਨਾਂ ਨੇ ਵੀ ਸਾਰਿਆਂ ਨੇ ਸਤਿਗੁਰ ਪਾਤਸ਼ਾਹ ਜੀ ਨੂੰ ਆਦੇਸ਼ ਬੁਲਾਈ ਹੈ।
ਹੁਣ ਜੋਗੀ ਨੇ ਪੂਜਨ ਕਰੇ,
ਸਤਿਗੁਰ ਪਾਤਸ਼ਾਹ ਜੀ ਦੇ ਕੋਲੋਂ ਜੋਗੀ ਨੇ ਪੁੱਛਣਾ ਕੀਤਾ ਹੈ,
ਸ਼ੇਰਨ ਕੋ ਤਨ ਧਰੇ,
ਕਹਿਣ ਲੱਗੇ ਤੁਸੀਂ ਆਪਣੇ ਸਰੀਰ ਦੇ ਉੱਤੇ ਸ਼ੇਰ ਦਾ ਰੂਪ ਬਣਾਇਆ ਹੋਇਆ, ਸ਼ੇਰ ਵਾਲਾ ਬੁਰਕਾ ਧਾਰਨ ਕੀਤਾ ਹੋਇਆ ਹੈ।
ਸਿੱਧੋ ਕੀ ਸ਼ੁਭ ਧਾਰੇ,
ਕਰਨੀ ਜਿਹੜੀ ਤੁਹਾਡੀ ਉਹ ਸਾਡੇ ਵਾਂਗ ਸਿੱਧਾ ਵਾਲੀ ਹੈ, ਇਹ ਸ਼ੇਰ ਦਾ ਬੁਰਕਾ ਧਾਰਨ ਵਾਲੀ ਗੱਲ ਕੇ ਤੁਸੀਂ ਸ਼ਾਸਤਰ ਧਾਰੀ ਹੋ, ਸਰੀਰ ਤੇ ਸ਼ਾਸਤਰ ਧਾਰਨ ਕੀਤੇ ਹੋਏ ਹਨ। ਕਹਿਣ ਲੱਗੇ ਜਿਹੜੀ ਤੁਹਾਡੀ ਕਰਨੀ ਹੈ ਉਹ ਕਰਨੀ ਤੁਹਾਡੀ ਸਿੱਧਾਂ ਵਾਲੀ, ਤੁਸੀਂ ਸ਼ੁਭ ਧਾਰਨ ਕੀਤੀ ਹੈ।
ਅਦਭੁਤ ਬਾਤ ਵਿਚਾਰੇ,
ਜਿਹੜੀ ਤੁਹਾਡੀ ਇਹ ਅਦਭੁਤ ਬਾਤ ਹੈ ਇਹ ਸਾਡੀ ਸਮਝ ਵਿਚ ਨਹੀਂ ਆਏ, ਤੁਸੀਂ ਸਾਨੂੰ ਦੱਸਣਾ ਕਰੋ।
ਸਭ ਕਲਗੀਧਰ ਬੋ ਸਨਮਾਨਾ,
ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਇਨ੍ਹਾਂ ਦਾ ਬਹੁਤ ਸਨਮਾਨ ਕੀਤਾ ਹੈ।
ਸੁਣੋ ਨਾਥ ਜੀ ਕੀਨ ਬਖਾਨਾ,
ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਹੇ ਨਾਥ ਜੀ, ਸੁਣਨਾ ਕਰੋ ਜੋ ਤੁਸੀਂ ਪੁੱਛਣਾ ਕੀਤਾ, ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ।
ਤੁਰਕ ਗੁਫਤਾਰ ਅਦਿਕ ਜਗ ਮਾਏ,
ਇਹ ਜਿਹੜਾ ਤੁਰਕਾਂ ਦਾ ਅਤਿਆਚਾਰ ਹੈ ਇਹ ਚਾਰੇ ਪਾਸੇ ਜਗਤ ਦੇ ਵਿੱਚ ਫੈਲਿਆ ਹੋਇਆ ਹੈ।
ਬਿਨਾਂ ਤੈ ਹੋਏ ਸੁਣਾਏ,
ਇਹ ਜਿਹੜਾ ਤੁਰਕਾਂ ਦਾ ਜਿਹੜਾ ਇਹ ਅਤਿਆਚਾਰ ਚਾਰੇ ਪਾਸੇ ਫੈਲਿਆ ਹੋਇਆ ਹੈ, ਇਹ ਦੰਡ ਦੇਣ ਤੋਂ ਬਿਨਾਂ ਇਹ ਖਤਮ ਨਹੀਂ ਹੋਵੇਗਾ, ਇਹ ਦੰਡ ਦੇਣ ਤੋਂ ਬਿਨਾਂ ਤੁਰਕ ਨਾਸ਼ ਨਹੀਂ ਹੋਣਗੇ।
ਕਹਿ ਜੋਗੀ ਚਲਸਾ ਜੋ ਚਵਾਏ,
ਹੁਣ ਜੋਗੀ ਜਿਹੜੇ ਹਨ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਚਰਚਾ ਕਰਨ ਲੱਗੇ ਹਨ।
ਹੋਏ ਕਬੂਲ ਸਿੱਧੀ ਪਾਤਸ਼ਾਹੇ,
ਕਹਿਣ ਲੱਗੇ ਜਿਹੜੀ ਤੁਸੀਂ ਸਿੱਧੀ ਧਾਰਨ ਕੀਤੀ, ਕਰਨੀ ਤੁਹਾਡੀ ਸਿੱਧੀਆਂ ਵਾਲੀ ਸਿੱਧਾਂ ਵਾਲੀ ਹੈ, ਇਸ ਕਰਕੇ ਤੁਹਾਡੀ ਪਾਤਸ਼ਾਹੀ ਉਹ ਕਾਇਮ ਹੋਵੇਗੀ।
ਰਹਿਣੀ ਸਿੱਧ ਨਾਨਕ ਕੇ ਫਕੀਰ, ਖੀਰਜ ਭੀਖ ਕਾਜ ਦਸਤਗੀਰ,
ਹੇ ਨਾਨਕ ਕੇ ਫਕੀਰ ਦਸਵੇਂ ਜੋਤ, ਤੁਹਾਡੀ ਜਿਹੜੀ ਰਹਿਣੀ ਉਹ ਸਿੱਧਾਂ ਵਾਲੀ ਹੈ, ਕਰਨੀ ਤੁਹਾਡੀ ਸਿੱਧਾਂ ਵਾਲੀ ਹੈ, ਖੇਰਜ ਭੇਖ ਕਾਜ ਦਸਤਗੀਰ, ਤੁਸੀਂ ਜਿਹੜੇ ਗਰੀਬ ਮਜ਼ਲੂਮ ਹਨ ਉਹਨਾਂ ਦੀ ਰੱਖਿਆ ਕਰਨ ਦੇ ਵਾਸਤੇ, ਉਹਨਾਂ ਦੀ ਮਦਦ ਕਰਨ ਵਾਸਤੇ ਤੁਸੀਂ ਸਾਰਾ ਇਹ ਜਿਹੜਾ ਲਿਬਾਸ ਧਾਰਨ ਕੀਤਾ, ਸ਼ਸਤਰ ਧਾਰੀ ਹੋਏ ਹੋ।
ਕਿਉਂ ਦਿਲ ਨੇਕੀ ਹੋਏ ਜਵਾਲ,
ਜਦੋਂ ਦਿਲ ਦੇ ਵਿੱਚ ਨੇਕੀ ਕਰਨ ਦੀ ਸੋਚ ਲਈਏ, ਨੇਕੀ ਕਰਨ ਦੀ ਵਿਚਾਰ ਕਰ ਲਈਏ,
ਕੁਦਰਤ ਕੇ ਖਿਆਲ,
ਇਸ ਪ੍ਰਕਾਰ ਦੇ ਨਾਲ ਜਦੋਂ ਪ੍ਰਜਾ ਦੀ ਮਦਦ ਕਰਨੀ ਹੋਵੇ ਤੇ ਉਦੋਂ ਦਿਲ ਦੇ ਵਿੱਚ ਨੇਕੀ ਹੋਵੇ ਤੇ ਵਾਹਿਗੁਰੂ ਪਰਮੇਸ਼ਰ ਵੀ ਮਦਦਗਾਰ ਹੁੰਦਾ ਤੇ ਤੁਰਕਾਂ ਦਾ ਜ਼ਰੂਰ ਨਾਸ਼ ਹੋਵੇਗਾ।
ਕਹਿ ਸੁਣ ਕੇ ਆਪਸ ਮਈਆ,
ਹਿਮ ਕਹਿ ਸੁਣ ਕੇ ਆਪਸ ਮਈਆ, ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਕੇ,
ਰੀਝੇ ਦੋਏ ਦਿਸ਼ਿਆ ਆਨੰਦ ਲਈਆ,
ਦੋਹਾਂ ਪਾਸਿਆਂ ਤੋਂ ਬੜੇ ਰੀਝੇ ਹਨ, ਪ੍ਰਸੰਨ ਹੋਏ ਹਨ, ਮਨ ਦੇ ਵਿੱਚ ਆਨੰਦ ਧਾਰਨ ਕੀਤਾ ਹੈ।
ਬੋਲੇ ਨਾਥ ਬਿਨੈ ਤੇ
ਤੇ ਹੁਣ ਬੜੇ ਬੇਨਤੀ ਕਰਨ ਦੇ ਨਾਕ ਵਾਸਤੇ ਹੁਣ ਨਾਥ ਬੋਲਿਆ ਹੈ।
ਕਛ ਜੋਗੀ ਕੀ ਚਾਹੀਏ ਹਮਾਇਤ,
ਕਹਿਣ ਲੱਗਾ ਸਾਡੀ ਬੇਨਤੀ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਹੈ ਪ੍ਰਵਾਨ ਕਰਨਾ, ਜੇ ਕੋਈ ਤੁਹਾਨੂੰ ਜੋਗੀਆਂ ਦੀ ਮਦਦ ਚਾਹੀਦੀ ਹੋਵੇ, ਕੋਈ ਯੋਗੀਆਂ ਦੀ ਤੁਹਾਨੂੰ ਲੋੜ ਹੋਵੇ ਕਿਸੇ ਪ੍ਰਕਾਰ ਦੀ, ਕੋਈ ਸਹਾਇਤਾ ਦੇ,
ਹਿਲਸਕਾਰ ਤਰਾਵਰ ਕੇਰਾ,
ਇਸ ਕਰਕੇ ਕਿਸੇ ਪ੍ਰਕਾਰ ਤੋਂ ਵੀ ਤੁਸੀਂ ਪਿੱਛੇ ਨਹੀਂ ਹਟਣਾ, ਸਾਡੀ ਸਹਾਇਤਾ ਜ਼ਰੂਰ ਲੈ ਲੈਣੀ, ਸਾਡੀ ਬੇਨਤੀ ਪਰਵਾਰ ਕਰ ਲੈਣੀ, ਤੁਹਾਡੇ ਨਾਲ ਜਦੋਂ ਦਾ ਸਾਡਾ ਮਿਲਾਪ ਹੋਇਆ ਹੈ
ਸੁਣ ਬੋਲੇ ਸਤਿਗੁਰ ਸਿਸ ਮੇਰਾ
ਤੇ ਹੁਣ ਯੋਗੀਆਂ ਦੇ ਨਾਥ ਨੇ ਜਿਹੜੀ ਇਹ ਬੇਨਤੀ ਕੀਤੀ ਤੇ ਸੁਣ ਕੇ ਸਤਿਗੁਰ ਪਾਤਸ਼ਾਹ ਜੀ ਹੁਣ ਬੋਲੇ ਹਨ
ਫਰਕਾ ਅਮੁੰਡ ਦੁਆ ਫਰਕਸ ਖਾਲਸਾ ਬਲੀ ਸੁਕਸੇ ਤਰਕਸ
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਸਾਡਾ ਫਿਰਕਾ ਹੈ ਉਹ ਹਿੰਦੂਆਂ ਤੇ ਮੁਗਲਾਂ ਤੋਂ ਇੱਕ ਵੱਖਰਾ ਫਿਰਕਾ ਹੈ ਸਾਡਾ ਫਿਰਕਾ ਕੇਸਾ ਧਾਰੀ ਸ਼ਸਤਰ ਧਾਰੀ ਹੈ ਖਾਲਸਾ ਬਹੁਤ ਬਲੀ ਸ਼ਸਤਰਾਂ ਦੇ ਸਹਿਤ ਹੈ ਵੱਡਾ ਬਲ ਧਾਰਨ ਕੀਤਾ ਇਹ ਮੁਗਲਾਂ ਦਾ ਨਾਸ਼ ਕਰਨ ਦੇ ਵਾਸਤੇ ਸਾਡਾ ਇਕੱਲਾ ਖਾਲਸਾ ਹੀ ਬਹੁਤ ਹੈ
ਸੁਣ ਜੋਗੀ ਨੇ ਬਾਕ ਬਖਾਨਾ ਮੋਹੇ ਦਿਖਾਓ ਛੋੜੋ ਬਾਨਾ
ਹੁਣ ਇੱਕ ਜੋਗੀ ਨੇ ਆਪਣੇ ਮੁਖ ਦੇ ਵਿੱਚੋਂ ਕਹਿਣਾ ਕੀਤਾ ਬਚਨ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਕਿ ਸਾਡਾ ਖਾਲਸਾ ਸ਼ਸਤਰ ਧਾਰੀ ਹੈ ਸ਼ਸਤਰ ਚਲਾ ਕੇ ਬਲ ਦੇ ਸਹਿਤ ਹੋ ਕੇ ਤੁਰਕਾਂ ਦਾ ਨਾਸ਼ ਕਰਕੇ ਰਾਜ ਭਾਗ ਪ੍ਰਾਪਤ ਕਰ ਲਵੇਗਾ ਤਾਂ ਇਹ ਜੋਗੀ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਮੇਰੇ ਮਨ ਦੀ ਇਹ ਇੱਛਾ ਹੈ ਕਿ ਮੈਨੂੰ ਤੁਸੀਂ ਤੀਰ ਚਲਾ ਕੇ ਦਿਖਾਉਣਾ ਕਰੋ ਮੈਂ ਚੱਲਦਾ ਹੋਇਆ ਤੀਰ ਦੇਖਣਾ ਚਾਹੁੰਦਾ
ਹਾਂ ਵਿਦਿਆ ਮੈਂ ਸੁਣੋ ਮਿਸਾਲਾ
ਤੁਸੀਂ ਸੁਣਿਆ ਕਿ ਤੀਰ ਚਲਾਉਣ ਦੇ ਵਿੱਚ ਹੋਰ ਪ੍ਰਕਾਰ ਦੇ ਸ਼ਾਸਤਰ ਚਲਾਉਣ ਦੇ ਵਿੱਚ ਬੜੇ ਭਾਰੀ ਨਿਪੁੰਨ ਹੋ ਹਰ ਪ੍ਰਕਾਰ ਦੇ ਸ਼ਾਸਤਰਾਂ ਦੀ ਤੁਸੀਂ ਵਿਦਿਆ ਪ੍ਰਾਪਤ ਕੀਤੀ ਹੋਈ ਹੈ ਇਸੇ ਕਰਕੇ ਇਸ ਸਮੇਂ ਹੀ ਮੈਂ ਦੇਖਣਾ ਚਾਹੁੰਦਾ ਹਾਂ ਆਪ ਜੀ ਦੇ ਚਲਾਏ ਹੋਏ ਸ਼ਾਸਤਰਾਂ ਨੂੰ ਦੇਖਣਾ ਚਾਹੁੰਦਾ ਹਾਂ
ਸਭ ਸਤਿਗੁਰ ਸਰਗੁਣ ਪਰ ਧਰਕੇ
ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਹੁਣ ਆਪਣੇ ਭੱਥੇ ਦੇ ਵਿੱਚੋਂ ਤੀਰ ਕੱਢ ਕੇ ਧਨੁਸ਼ ਦੇ ਉੱਪਰ ਧਰਨਾ ਕੀਤਾ
ਐ ਚ ਧਨਕ ਛੋੜਿਓ ਬਲ ਕਰਕੇ
ਤੇ ਪੂਰਾ ਤਾਨ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਤੰਦੇ ਨੂੰ ਜਦੋਂ ਕੰਨਾਂ ਤੱਕ ਖਿੱਚ ਕੇ ਤੀਰ ਨੂੰ ਛੱਡਿਆ ਹੈ
ਕਿਲਾ ਮੁਗਲ ਕੋ ਤੋ ਸੁਕੋਸ ਇਸਕੀ ਦਿਸ਼ ਮਾਰਿਓ ਯੁੱਧ ਰੂਸ
ਸਤਿਗੁਰ ਪਾਤਸ਼ਾਹ ਜੀ ਨੇ ਦੇਖਿਆ ਸਾਹਮਣੇ ਕੁਛ ਦੂਰੀ ਤੇ ਇੱਕ ਮੁਗਲ ਦਾ ਕਿਲਾ ਸੀ ਵੱਡਾ ਰੋਸ ਫਿਰਦੇ ਦੇ ਅੰਦਰ ਧਾਰਨ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਮੁਗਲ ਦੇ ਕਿਲੇ ਵਾਲੇ ਪਾਸੇ ਨੂੰ ਇਹ ਤੀਰ ਚਲਾਇਆ ਹੈ
ਸ਼ਿਖਰ ਦੁਰ ਕੇ ਜਮੋ
ਗਯੋ ਉਹ ਕਿਲੇ ਦੀ ਜਿਹੜੀ ਸ਼ਿਖਰ ਸੀ ਸ਼ਿਖਰ ਦੇ ਉਪਰਲੇ ਬਾਹੀ ਤੇ ਜਾ ਕੇ ਜਦੋਂ ਤੀਰ ਪਹੁੰਚਿਆ ਲੱਗਾ ਹੈ ਹੁਣ ਜਦੋਂ ਜੋਗੀ ਨੇ ਤੀਰ ਦੇਖਿਆ ਕਿ ਸਤਿਗੁਰ ਪਾਤਸ਼ਾਹ ਜੀ ਨੇ ਬੜੇ ਬਲ ਦੇ ਨਾਲ ਉਹ ਤੀਰ ਚਲਾਇਆ ਤੇ ਕਿਲੇ ਦੇ ਉਪਰਲੀ ਚੋਟੀ ਤੇ ਜਾ ਕੇ ਉਹ ਤੀਰ ਲੱਗਿਆ ਤੇ ਦੇਖ ਕੇ ਜੋਗੀ ਕਹਿਣ ਲੱਗਾ ਹੈ
ਵਿਦਿਆ ਧਨ ਜੇ ਇੱਕ ਮਾਏ ਕੋਈ ਨਾ ਕਰ ਸਕੈ ਸਮਤਾਏ
ਕਹਿਣ ਲੱਗਾ ਸਤਿਗੁਰ ਪਾਤਸ਼ਾਹ ਜੀ ਤੁਸੀਂ ਸ਼ਾਸਤਰ ਚਲਾਉਣ ਦੀ ਜਿਹੜੀ ਭਾਰੀ ਵਿਦਿਆ ਧਾਰਨ ਕੀਤੀ ਹੈ ਉਹਦੇ ਵਿੱਚ ਤੁਸੀਂ ਧਨ ਹੋ ਤੁਸੀਂ ਨਿਪੁੰਨਤਾ ਬੜੀ ਕਾਇਮ ਕੀਤੀ ਬੜੇ ਜਿਹੜੇ ਵਿਦਿਆ ਧਾਰਨ ਕੀਤੇ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ ਕਰ ਨਾ ਸਕੈ ਕੋਈ ਨਾ ਕਰ ਸਕੈ ਸਮਤਾਈ ਆਪ ਜੀ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ ਸਤਿਗੁਰੂ ਪਾਤਸ਼ਾਹ ਜੀ ਤੀਰ ਤੀਰ ਚਲਾਉਣ ਦੇ ਵਿੱਚ ਤੁਸੀਂ ਬੜੇ ਭਾਰੀ ਮਾਹਿਰ ਹੋ
ਤ੍ਰੇਤੇ ਮੈਂ ਰਗਬਰ ਕੇ ਸੁਣੇ
ਤ੍ਰੇਤੇ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਬਾਰੇ ਸੁਣਿਆ ਸੀ ਕਿ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਆਏ ਉਹ ਤੀਰ ਚਲਾਉਣ ਦੇ ਵਿੱਚ ਭਾਰੀ ਨਿਪੁੰਨ ਸਨ
ਦੁਆਪਰ ਮੈਂ ਅਰਜਨ ਕੇ ਗੁਣੇ
ਦੁਆਪਰ ਦੇ ਵਿੱਚ ਅਰਜਨ ਦੇ ਤੀਰ ਮਸ਼ਹੂਰ ਸਨ ਅਰਜਨ ਤੀਰਾਂ ਕਰਕੇ ਜਾਣਿਆ ਜਾਂਦਾ ਸੀ
ਭਇਓ ਅਵਦ੍ਰਿੜ ਨਿਸ਼ਚਾਸੂ
ਕਹਿਣ ਲੱਗਾ ਸਤਿਗੁਰ ਪਾਤਸ਼ਾਹ ਜੀ ਜਦੋਂ ਤੁਸੀਂ ਤੀਰ ਚਲਾਇਆ ਆਪ ਜੀ ਦਾ ਚਲਾਇਆ ਹੋਇਆ ਤੀਰ ਦੇਖ ਕੇ ਮੇਰੇ ਮਨ ਦੇ ਅੰਦਰ ਇਹ ਦ੍ਰਿੜ ਨਿਸ਼ਚਾ ਹੋ ਗਿਆ ਹੈ
ਹੋਏ ਤੁਮ ਹੱਥ ਤੁਰਕ ਗਨ ਨਾਸ਼
ਤੁਹਾਡੇ ਹੱਥੋਂ ਤੁਰਕਾਂ ਦਾ ਨਾਸ਼ ਅਵਸ ਹੋਵੇਗਾ ਤੁਰਕ ਹੁਣ ਬਚ ਨਹੀਂ ਸਕਣਗੇ ਸਤਿਗੁਰ ਪਾਤਸ਼ਾਹ ਜੀ ਤੁਸੀਂ ਜਰੂਰ ਤੁਰਕਾਂ ਦਾ ਨਾਸ਼ ਕਰ ਦੇਵੋਗੇ
ਹਮ ਕਟਾਸ ਪਰ ਕਰ ਹੈ ਬਾਸਨ
ਕਹਿਣ ਲੱਗਾ ਕਟਾਸ ਤੇ ਇਕ ਬਾਲ ਗੁਦਾਈ ਦਾ ਇਹ ਟਿੱਲਾ ਹੈ ਕਹਿਣ ਲੱਗਾ ਇਸ ਆਸਣ ਇਸ ਸਥਾਨ ਤੇ ਅਸੀਂ ਆਪਣਾ ਆਸਣ ਕੀਤਾ ਹੋਇਆ ਹੈ
ਬਾਲ ਗੁੰਦਾਈ ਸਿੱਧ ਕੇ ਆਸਣ
ਉਹ ਜਿਹੜਾ ਸਥਾਨ ਹੈ ਬਾਲ ਗੁੰਦਾਈ ਦਾ ਉਸ ਟਿੱਲੇ ਤੇ ਸਾਡਾ ਜੋਗੀਆਂ ਦਾ ਸਿੱਧਾਂ ਦਾ ਨਿਵਾਸ ਹੈ
ਤਹਾਂ ਪਹੁੰਚਣਾ ਜਲਦ ਬਿਬੇਕ ਰਾਖੋ ਭਲੇ ਫਕੀਰੀ ਟੇਕ
ਕਹਿਣ ਲੱਗੇ ਸਤਿਗੁਰ ਪਾਤਸ਼ਾਹ ਜੀ ਤੁਸੀਂ ਉਸ ਸਥਾਨ ਤੇ ਜਰੂਰ ਪਹੁੰਚਣਾ ਤੇ ਹਮੇਸ਼ਾ ਫਕੀਰੀ ਦੀ ਟੇਕ ਰੱਖਣੇ ਉਸ ਸਥਾਨ ਤੇ ਸਾਡੇ ਕੋਲ ਜਰੂਰ ਤੁਸੀਂ ਚੱਲ ਕੇ ਆਉਣਾ
ਸਿੱਧਨ ਕੋ ਦਰਸ਼ਨ ਦੀਜੈ
ਸਾਰਿਆਂ ਸਿੱਧਾਂ ਨੂੰ ਸਤਿਗੁਰ ਪਾਤਸ਼ਾਹ ਜੀ ਤੁਸੀਂ ਉਸ ਸਥਾਨ ਤੇ ਆ ਕੇ ਦਰਸ਼ਨ ਦੇਣੇ ਕਿਉਂਕਿ ਜਿਤਨੇ ਵੀ ਸਿੱਧ ਹਨ ਉਹ ਸਾਰਿਆਂ ਸਿੱਧਾਂ ਦਾ ਉਸ ਟਿੱਲੇ ਤੇ ਨਿਵਾਸ ਹੈ ਬਾਲ ਗੁਦਾਈ ਸਿੱਧ ਦਾ ਜਿਹੜਾ ਸਥਾਨ ਹੈ ਉਸ ਸਥਾਨ ਤੇ ਸਾਰਿਆਂ ਸਿੱਧਾਂ ਨੂੰ ਤੁਸੀਂ ਦਰਸ਼ਨ ਦੇਣਾ
ਦੇਸ਼ ਕੀ ਸੈਲ ਕਰੀ ਜੈ
ਉੱਥੇ ਆ ਕੇ ਸਰਵ ਪ੍ਰਕਾਰ ਦੇ ਨਾਲ ਸਾਰੇ ਦੇਸ਼ ਦੀ ਨਾਲੇ ਤੁਸੀਂ ਸੈਰ ਕਰ ਲੈਣਾ
ਸ੍ਰੀ ਮੁਖ ਤੇ ਮੁਸਕਾਏ ਬਖਾਨਾ ਸੁਣੋ ਨਾਥ ਜੀ
ਤੇ ਹੁਣ ਜਦੋਂ ਸਿੱਧਾਂ ਨੇ ਇਸ ਪ੍ਰਕਾਰ ਦੇ ਨਾਲ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਇਨ੍ਹਾਂ ਦੀ ਬੇਨਤੀ ਨੂੰ ਸੁਣ ਕੇ ਬੋਲੇ ਕਹਿਣ ਲੱਗੇ ਸੁਣੋ ਨਾਥ ਜੀ ਹੇ ਨਾਥ ਜੀ ਸੁਣਨਾ ਕਰੋ ਤਹਾਂ ਨਾ ਜਾਣਾ ਉੱਥੇ ਜਾਣ ਦਾ ਅਜੇ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਨਹੀਂ ਹੈ
ਹੋਏ ਹੁਕਮ ਨਾ ਦਾਦੇ ਕੇਰਾ ਜੋ ਸਭ ਅਨ ਤੇ ਬਦੋ ਬਦੇਰਾ
ਉਹ ਜਿਹੜਾ ਸਾਰਿਆਂ ਤੋਂ ਵੱਡਿਆਂ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜੋ ਡਾਢਾ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਅਜੇ ਸਾਨੂੰ ਹੁਕਮ ਨਹੀਂ ਕਿ ਅਸੀਂ ਉਸ ਸਥਾਨ ਤੇ ਚੱਲ ਕੇ ਜਾਈਏ
ਤੇਰਵੀਂ ਜਦੋਂ ਆਵੇ
ਤੇਰਵੀਂ ਸਦੀ ਦਾ ਸਮਾਂ ਜਦੋਂ ਆਵੇਗਾ
ਹੁਕਮ ਰਾਜ ਤੇਜ ਮਿਨ ਸਾਵੇ
ਤੇਰਵੀਂ ਸਦੀ ਦੇ ਵਿਚ ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਜਿਹੜਾ ਰਾਜ ਹੈ ਉਹ ਇਨ੍ਹਾਂ ਦਾ ਖਤਮ ਹੋ ਜਾਵੇਗਾ
ਤਾਂ ਪਹੁੰਚੇ ਗੋ ਪੰਥ ਹਮਾਰਾ
ਉਸ ਵਕਤ ਸਾਡਾ ਜਿਹੜਾ ਪੰਥ ਹੈ ਖਾਲਸਾ ਪੰਥ ਜਦੋਂ ਤੁਰਕਾਂ ਦਾ ਨਾਸ਼ ਕਰੇਗਾ ਤੁਰਕਾਂ ਦਾ ਨਾਸ਼ ਕਰਕੇ ਸਾਡਾ ਪੰਥ ਫਿਰ ਚੱਲ ਕੇ ਉਸ ਸਥਾਨ ਤੇ ਆਵੇਗਾ
ਜਿਲੇ ਤਿਸ ਦੇਸ਼ਨ ਸਾਰਾ
ਤੇ ਉਸ ਸਥਾਨ ਤੇ ਆ ਕੇ ਸਾਰਿਆਂ ਦੇ ਨਾਲ ਜੰਗ ਯੁੱਧ ਕਰਕੇ ਖਾਲਸਾ ਸਾਰੇ ਪ੍ਰਿਥਵੀ ਦਾ ਸਾਰੇ ਦੇਸ਼ ਦਾ ਰਾਜ ਪ੍ਰਾਪਤ ਕਰ ਲਵੇਗਾ
ਗੋਦਾਵਰੀ ਕੋ ਹਮ ਜੈ
ਅਸੀਂ ਗੋਦਾਵਰੀ ਦੇ ਕਿਨਾਰੇ ਤੇ ਚੱਲ ਕੇ ਜਾਵਾਂਗੇ
ਪੁਨ ਪਰ ਲੋਕ ਸਿਧੈ
ਉੱਥੇ ਚੱਲ ਕੇ ਪਹੁੰਚ ਕਰਕੇ ਉੱਥੇ ਅਸੀਂ ਸੱਚਖੰਡ ਗਮਨ ਕਰਾਂਗੇ
ਕਰ ਸਿਰ ਸਗਰੇ ਹਰ ਖਾਏ
ਸਤਿਗੁਰ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਸੁਣ ਕੇ ਸਿੱਧ ਜਿਹੜੇ ਸਾਨੂੰ ਬੜੇ ਹਰਕਾਏ ਭਾਵ ਪ੍ਰਸੰਨ ਹੋਏ ਹਨ
ਪ੍ਰਸਾਦ ਦੀਨ ਸੇ
ਸਾਏ ਸਤਿਗੁਰ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਪ੍ਰਸ਼ਾਦ ਦੇਣਾ ਕੀਤਾ ਸਾਰਿਆਂ ਸਿੱਧਾਂ ਨੇ ਸਤਿਗੁਰ ਪਾਤਸ਼ਾਹ ਜੀ ਦੇ ਕੋਲੋਂ ਪ੍ਰਸ਼ਾਦ ਲੈ ਕੇ ਛਕਣਾ ਕੀਤਾ
ਬੋਲੇ ਦੇਸ ਬਖਾਨੇ
ਫਿਰ ਸਾਰਿਆਂ ਨੇ ਸਤਿਗੁਰ ਪਾਤਸ਼ਾਹ ਜੀ ਨੂੰ ਆਦੇਸ਼ ਕੀਤੇ ਨਮਸਕਾਰ ਕਰਨਾ ਕੀਤੇ ਹੈ
ਮਾਨਸ ਕਲਗੀ ਧਰਮਾਨੀ
ਇਨ੍ਹਾਂ ਦਾ ਜਿਹੜਾ ਦਿੱਤਾ ਹੋਇਆ ਸਨਮਾਨ ਸੀ ਉਹ ਕਲਗੀਧਰ ਪਾਤਸ਼ਾਹ ਜੀ ਨੇ ਲਿਆ ਤੇ ਇਨ੍ਹਾਂ ਸਾਰਿਆਂ ਦਾ ਵੀ ਸਨਮਾਨ ਕੀਤਾ ਹੈ
ਚਲੇ ਅਗਰ ਨਗਰੀ ਮੈਂ ਆਏ
ਚੱਲ ਕੇ ਸਤਿਗੁਰ ਪਾਤਸ਼ਾਹ ਜੀ ਇੱਕ ਨਗਰ ਵੱਲ ਆਏ ਹਨ
ਵਿਚਰੇ ਦੇਖਤ ਥਾਏ
ਇਧਰ ਉਧਰ ਵੇਖਦੇ ਹੋਏ ਸਤਿਗੁਰ ਪਾਤਸ਼ਾਹ ਜੀ ਇਸ ਨਗਰ ਦੇ ਕੋਲ ਪਹੁੰਚੇ ਹਨ
ਹੋਰ ਬਿਲੋ ਕਰ ਗਰੀਬ ਬਜਾਰੇ
ਇਸ ਨਗਰ ਦੇ ਵਿਚ ਪ੍ਰਵੇਸ਼ ਕਰਕੇ ਗਲੀ ਬਾਜ਼ਾਰ ਦੇ ਵਿਚ ਹੁੰਦੇ ਹੋਏ ਜਾ ਰਹੇ ਹਨ
ਔਰ ਅਗਾਰੀ ਨਿਕਸ ਪਧਾਰੇ
ਅੱਗੇ ਸਾਰਾ ਬਾਜ਼ਾਰ ਲੰਘ ਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਪਧਾਰ ਗਏ ਅੱਗੇ ਨਿਕਲ ਚੁੱਕੇ ਹਨ
ਤੀਰਥ ਪਰ ਆਏ
ਅੱਗੇ ਦੱਖਣ ਦਿਸ਼ਾ ਵਾਲੇ ਇੱਕ ਤੀਰਥ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਪਹੁੰਚੇ ਹਨ
ਉਤਾਰੇ ਦੂਰ ਕਿਥਾਏ
ਤੇ ਹੁਣ ਇੱਥੇ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਜਿਹੜੇ ਗੁਰਸਿੰਘ ਸਿੰਘ ਸੂਰਮੇ ਸਨ ਉਹਨਾਂ ਦਾ ਡੇਰਾ ਕਰਵਾ ਦਿੱਤਾ, ਉਹਨਾਂ ਨੂੰ ਇੱਥੇ ਹੀ ਰੁਕਣ ਲਈ ਕਿਹਾ ਹੈ।
ਆਪ ਬਿਲੋ ਕੇ ਸੁੰਦਰ ਤੀਰ,
ਸਤਿਗੁਰੂ ਪਾਤਸ਼ਾਹ ਜੀ ਇੱਕ ਸੋਹਣਾ ਸੁੰਦਰ ਸਥਾਨ ਦੇਖ ਕੇ, ਰਮਨੀਕ ਜਗ੍ਹਾ ਦੇਖ ਕੇ ਉਸ ਜਗ੍ਹਾ ਵੱਲ ਪਧਾਰੇ ਹਨ। ਉਸ ਸਥਾਨ ਤੇ ਇੱਕ ਬੜਾ ਭਾਰੀ ਮੇਲਾ ਲੱਗਿਆ ਹੋਇਆ ਸੀ। ਮੇਲੇ ਦੇ ਵਿੱਚ ਲੋਕਾਂ ਦੀ ਭਾਰੀ ਭੀੜ ਜੁੜੀ ਹੋਈ ਸੀ। ਇੱਕ ਉੱਥੇ ਅਟਾਰੀ ਅੱਟਣ ਜਿਹੜਾ ਸ਼ਾਹੂ ਸੀ, ਉੱਥੇ ਨਾਮ ਦਾ ਸ਼ਾਹੂਕਾਰ ਉੱਥੇ ਸੀ।
ਉਤਰੇ ਪ੍ਰਭੂ ਜਾਏ ਤੇ ਸਮਾਉ,
ਇਸ ਅਟਾਰੀ ਅੱਟਣ ਸ਼ਾਹੂ ਦੇ ਕੋਲ ਜਾ ਕੇ ਸਤਿਗੁਰ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਹੈ।
ਤੀਰਥ ਕੀ ਬਾਏ,
ਪੱਛਮ ਦਿਸ਼ਾ ਵੱਲ ਤੀਰਥ ਸਥਾਨ ਦੇ ਖੱਬੇ ਪਾਸੇ ਵਾਲੀ ਬਾਹੀ ਤੇ
ਇਸ ਮੈਂ ਬਾਤ ਕਰਤ ਭੇਜਤਾ ਏ,
ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਉੱਥੇ ਜਾ ਕੇ ਨਿਵਾਸ ਕੀਤਾ ਹੈ।
ਪ੍ਰਪਾਦ ਪੁੰਜ ਦਿਜ ਆਏ,
ਹੁਣ ਜਦੋਂ ਰਾਤਰੀ ਦਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਤੀਤ ਕੀਤਾ, ਪ੍ਰਭਾਤ ਹੋਈ ਤੇ ਬਹੁਤ ਸਾਰੇ ਬ੍ਰਾਹਮਣ ਜਿਹੜੇ ਇੱਥੇ ਇਕੱਤਰ ਹੋਏ ਸਨ, ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਕਲਗੀਧਰ ਪਾਤਸ਼ਾਹ ਜੀ ਚੱਲ ਕੇ ਆਏ ਹਨ, ਤੇ ਬਹੁਤ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਹਨ।
ਸੁਣ ਸੁਣ ਬਹੁਤ ਲਾਏ,
ਤੇ ਸਤਿਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਬੜੇ ਉਤਲਾਏ, ਬੜੇ ਕਾਹਲੇ ਹੋਏ ਹਨ ਕਿ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਾਈਏ।
ਸਭ ਕੋ ਦਰਬ ਇਕੱਤਰ ਹੈ ਦੀਨੋ,
ਜਦੋਂ ਇਹ ਸਾਰੇ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਏ, ਸਤਿਗੁਰੂ ਪਾਤਸ਼ਾਹ ਜੀ ਨੇ ਇਨ੍ਹਾਂ ਸਾਰਿਆਂ ਇਕੱਠਿਆਂ ਨੂੰ ਬਹੁਤ ਸਾਰਾ ਜਿਹੜਾ ਧਨ ਹੈ ਉਹ ਦੇਣਾ ਕੀਤਾ ਹੈ।
ਮੈਂ ਤਿੰਨ ਬੰਟਨ ਕੀਨੋ,
ਤੇ ਹੁਣ ਸਤਿਗੁਰੂ ਜੀ ਦੇ ਕੋਲੋਂ ਧਨ ਪ੍ਰਾਪਤ ਕਰਕੇ, ਕਿਉਂਕਿ ਇਹ ਚੱਲ ਕੇ ਆਏ ਧਨ ਲੈਣ ਵਾਸਤੇ ਸਨ, ਕਿ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਿਹੜਾ ਚੱਲ ਕੇ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਜੀ ਉਹਨੂੰ ਬਹੁਤ ਧਨ ਦੇ ਕੇ ਨਿਵਾਸਦੇ ਹਨ। ਸੋ ਗੁਰੂ ਜੀ ਕੋਲੋਂ ਧਨ ਪ੍ਰਾਪਤ ਕਰਕੇ ਫਿਰ ਹੁਣ ਆਪਸ ਦੇ ਵਿੱਚ ਵੰਡਣ ਲੱਗੇ ਹਨ।
ਰਾਮ ਦੱਤ ਕਿੰਗਰੀਆ ਏਕ,
ਤੇ ਹੁਣ ਇਨ੍ਹਾਂ ਦੇ ਵਿੱਚ ਹੀ ਇੱਕ ਰਾਮ ਦੱਤ ਕਿੰਗਰੀਆ ਸੀ, ਉਹ ਵੀ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ ਹੈ। ਉਹਦੇ ਹਿਰਦੇ ਦੇ ਅੰਦਰ ਕੁਛ ਗਿਆਨ ਸੀ, ਉਹਦੇ ਹਿਰਦੇ ਦੇ ਅੰਦਰ ਮੁਕਤੀ ਦੀ ਚਾਹਤ
ਸੀ। ਦਰਸ਼ਨ
ਜਦੋਂ ਬਾਕੀ ਸਾਰੇ ਬ੍ਰਾਹਮਣ ਧਨ ਲੈ ਕੇ ਚਲੇ ਗਏ, ਤੇ ਇਹ ਰਾਮ ਦੱਤ ਕਿੰਗਰੀਆ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੋਇਆ, ਸਤਿਗੁਰੂ ਜੀ ਦੇ ਦਰਸ਼ਨ ਕਰਨ ਲੱਗਾ ਹੈ।
ਲਾਖਤ ਕਲਿਆਣ ਅਪਨ ਮਨ,
ਬੇਨਤੀ ਕਰਨ ਲੱਗਾ ਕਿ ਸਤਿਗੁਰੂ ਪਾਤਸ਼ਾਹ ਜੀ ਮੇਰੇ ਮਨ ਦੀ ਜਿਹੜੀ ਅਭਿਲਾਖਾ ਹੈ, ਮੈਂ ਮੁਕਤੀ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਮੁਕਤੀ ਬਖਸ਼ੋ।
ਕਿਰਪਾ ਦ੍ਰਿਸ਼ਟ ਪਿਕ ਕਹੋ ਸੰਗ ਤੇ, ਜਾਚੋ ਦਿਜ ਸਭ ਕੁਛ ਗੁਰ ਘਰ ਮੈਂ।
ਕਿਰਪਾ ਦ੍ਰਿਸ਼ਟੀ ਸਤਿਗੁਰੂ ਪਾਤਸ਼ਾਹ ਜੀ, ਦਿਆਲੂ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਦ੍ਰਿਸ਼ਟੀ ਦੇ ਨਾਲ ਇਹਦੇ ਵੱਲ ਵੇਖਿਆ, ਤੇ ਵੇਖ ਕੇ ਰਾਮ ਦੱਤ ਕਿੰਗਰੀਆ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਾਚੋ ਦੇ ਜਾਏ ਬ੍ਰਾਹਮਣ, ਤੁਸੀਂ ਚੱਲ ਕੇ ਆਏ ਹੋ, ਮੰਗੋ, ਕੀ ਮੰਗਦੇ ਹੋ? ਸਭ ਕੁਛ ਗੁਰ ਘਰ ਮੈਂ, ਸਾਰਾ ਕੁਛ ਗੁਰੂ ਘਰ ਦੇ ਵਿੱਚ ਹੈ, ਤੇ ਜੋ ਵੀ ਤੁਸੀਂ ਚਾਹੋਗੇ, ਜੋ ਵੀ ਮੰਗੋਗੇ, ਤੁਹਾਨੂੰ ਪ੍ਰਾਪਤ ਹੋ ਜਾਵੇਗਾ।
ਕਲਗੀਧਰ ਤੇ ਵੱਡ ਭਾਗੇ,
ਇਹ ਵੱਡਿਆਂ ਭਾਗਾਂ ਵਾਲਾ ਜੋ ਸਤਿਗੁਰੂ ਜੀ ਦੇ ਕੋਲ ਚੱਲ ਕੇ ਆਇਆ, ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਣ ਕੇ ਕਹਿਣ ਲੱਗਾ,
ਬੋਲੇ
ਇਹ ਬਿਪਰ ਜਿਹੜਾ ਸੀ, ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ, ਮੈਂ ਤਾਂ ਮੁਕਤੀ ਦਾ ਪਿਆਰਾ ਹਾਂ, ਮੈਂ ਕੋਈ ਲਾਲ ਚੀਜ਼ਾਂ ਲੋਭੀ ਨਹੀਂ, ਮੈਨੂੰ ਮੁਕਤੀ ਚਾਹੀਦੀ, ਮੈਂ ਤਾਂ ਮੁਕਤੀ ਦਾ ਪਿਆਰਾ ਹਾਂ।
ਮੈਂ ਲੋਭੀ ਨਾ ਲੇਵਨ ਕੇਰਾ, ਕਲ ਪਕੜੋ ਛੋੜੋ ਨਾ ਮੇਰਾ।
ਕਹਿਣ ਲੱਗਾ ਸਤਿਗੁਰ ਪਾਤਸ਼ਾਹ ਜੀ, ਮੈਂ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦਾ ਵੀ ਕੋਈ ਲੋਭ ਲਾਲਚ ਰੱਖ ਕੇ ਨਹੀਂ ਆਇਆ ਕਿ ਮੈਂ ਤੁਹਾਡੇ ਕੋਲੋਂ ਕੋਈ ਦੁਨਿਆਵੀ ਪਦਾਰਥ ਪ੍ਰਾਪਤ ਕਰਾਂ ਜਾਂ ਧਨ ਆਦਿਕ ਪ੍ਰਾਪਤ ਕਰਾਂ। ਸਤਿਗੁਰ ਪਾਤਸ਼ਾਹ ਜੀ, ਇਹ ਲੋਭ ਦੀ ਬਿਰਤੀ ਨੂੰ ਤਿਆਗ ਕੇ ਮੈਂ ਤੁਹਾਡੇ ਕੋਲ ਆਇਆ ਹਾਂ, ਤੇ ਕਿਰਪਾ ਕਰਕੇ ਐਸੀ ਬਖਸ਼ਿਸ਼ ਕਰ ਦਿਓ, ਐਸੀ ਰਹਿਮਤ ਕਰ ਦਿਓ, ਕਰ ਪਕੜੋ, ਮੇਰਾ ਹੱਥ ਪਕੜ ਲਵੋ, ਛੋੜੋ ਨਾ ਮੇਰਾ, ਤੇ ਮੁੜ ਕੇ ਮੇਰਾ ਹੱਥ ਨਾ ਛੱਡਣਾ। ਸਤਿਗੁਰੂ ਪਾਤਸ਼ਾਹ ਜੀ ਮੇਰੇ ਤੇ ਰਹਿਮਤ ਕਰ ਦੇਵੋ, ਮੇਰੇ ਤੇ ਕਿਰਪਾ ਕਰ ਦੇਵੋ, ਮੇਰਾ ਹੱਥ ਘੁੱਟ ਕੇ ਫੜ ਲਵੋ, ਮੈਂ ਤੁਹਾਡੀ ਸ਼ਰਨ ਦੇ ਵਿਚ ਚੱਲ ਕੇ ਆਇਆ ਹਾਂ।
ਕਿਸੋ ਕੀ ਪਹੁੰਚਣਾ ਤਾਹ ਦੀਨ ਕੋ ਰਾਖੋ ਤਾਂ।
ਸਤਿਗੁਰੂ ਪਾਤਸ਼ਾਹ ਜੀ ਮੈਂ ਮੁਕਤੀ ਚਾਹੁੰਦਾ ਹਾਂ ਤੇ ਉੱਥੇ ਤੱਕ ਕਿਸੇ ਦੀ ਪਹੁੰਚ ਨਹੀਂ। ਦੁਨੀਆਂ ਦੇ ਵਿਚ ਆਪਣੇ ਆਪ ਨੂੰ ਬੜੇ ਬੜੇ ਗਿਆਨਵਾਨ ਅਖਵਾਉਣ ਵਾਲੇ ਫਿਰਦੇ ਹਨ ਪਰ ਉਨ੍ਹਾਂ ਵਿਚੋਂ ਕਿਸੇ ਦੀ ਵੀ ਉੱਥੇ ਤੱਕ ਪਹੁੰਚ ਨਹੀਂ। ਆ ਸਰਬ ਕਲਾ ਕਰਕੇ ਸਮਰੱਥ ਹੋ, ਮੇਰੇ ਦੀਨ ਤੇ ਮੇਰੇ ਗਰੀਬ ਤੇ ਕਿਰਪਾ ਕਰਦਿਆਂ ਮੈਨੂੰ ਉਸ ਥਾਂ ਤੇ ਰੱਖਣਾ ਕਰੋ, ਭਾਵ ਮੁਕਤੀ ਦੀ ਦਾਤ ਬਖਸ਼ੋ।
ਗੁਰ ਕਹਿਓ ਸਹਿਤ ਪਰਵਾਰਾ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਇਸ ਰਾਮ ਦੱਤ ਕਿੰਗਰੀਏ ਨੂੰ ਕਿ ਤੇਰੇ ਤੇ ਸਤਿਗੁਰ ਦੀ ਕਿਰਪਾ ਹੋ ਗਈ ਹੈ, ਤੈਨੂੰ ਪਰਿਵਾਰ ਦੇ ਸਹਾਇਤਾ
ਤਾਂ ਬੁਲਾਇਆਗਾ ਸੁਖਬਾਰਾ।
ਉਸ ਮੁਕਤੀ ਦੇ ਸਥਾਨ ਤੇ ਪਹੁੰਚ ਕੇ ਪਰਿਵਾਰ ਦੇ ਸਹਿਤ ਤੂੰ ਮੁਕਤ ਹੋਵੇਗਾ, ਭਾਰੀ ਸੁਖ ਨੂੰ ਪ੍ਰਾਪਤ ਕਰੇਗਾ।
ਕਹਿ ਘੋੜਾ ਇੱਕ ਕਟਾਰ।
ਇਸ ਪ੍ਰਕਾਰ ਦੇ ਨਾਲ ਕਹਿ ਕੇ ਸਤਿਗੁਰ ਪਾਤਸ਼ਾਹ ਜੀ ਨੇ ਪਾਵਨ ਬਚਨ ਮੁਖ ਤੋਂ ਕਹੇ ਤੇ ਇੱਕ ਘੋੜਾ ਤੇ ਇੱਕ ਕਟਾਰ ਇਸ ਰਾਮ ਦੱਤ ਕਿੰਗਰੀਏ ਨੂੰ ਦੇਣਾ ਕਿਤੇ ਹੈ।
ਅਸ਼ਰਫੀ ਕਿਤਕ ਨਿਕਾਰ।
ਬਹੁਤ ਸਾਰੀਆਂ ਅਸ਼ਰਫੀਆਂ ਮੋਹਰਾਂ ਜਿਹੜੀਆਂ ਸਨ ਉਹ ਕੱਢ ਕੇ ਇਹਨੂੰ ਦੇਣਾ ਕੀਤੀਆਂ ਹਨ।
ਕਰਕੇ ਉਹ ਸਦਨ ਭਰਪੂਰ ਗੁਰੂ ਜੀਓ ਕਰ ਤੇਰੇ ਰੂਰ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੈ ਰਾਮ ਦੱਤ ਕਿੰਗਰੀਆ, ਤੇਰੇ ਤੇ ਸਤਿਗੁਰੂ ਦੀ ਕਿਰਪਾ ਹੋ ਗਈ ਹੈ, ਸਤਿਗੁਰੂ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਹੈ, ਤੇਰਾ ਘਰ ਸਦਾ ਭਰਪੂਰ ਰਹੇਗਾ ਧਨ ਦੌਲਤ ਵਸਤੂਆਂ ਦੇ ਨਾਲ, ਆਉਣ ਵਾਲੀ ਵੰਸ਼ ਦੇ ਵਿਚ ਵੀ ਤੇਰਾ ਸਦਨ ਜਿਹੜਾ ਘਰ ਹੈ ਉਹ ਵਸਤੂਆਂ ਦੇ ਸਹਿਤ ਭਰਪੂਰ ਰਹੇਗਾ। ਗੁਰੂ ਦਿਓ ਕਰ ਤੇਰੋ ਰੋਰ, ਤੇਰੇ ਤੇ ਸਤਿਗੁਰੂ ਜੀ ਨੇ ਮਹਾਨ ਕਿਰਪਾ ਕਰ ਦਿੱਤੀ, ਤੇਰੇ ਤੇ ਭਲਿਆਈ ਕਰ ਦਿੱਤੀ ਹੈ।
ਔਰ ਰਾਮ ਦੱਤ ਕੀ ਗੈ ਬਾਹੋ।
ਤੇ ਹੁਣ ਬਾਹਰ ਰਾਮ ਦੱਤ ਕੀ ਬਾਹ, ਸਤਿਗੁਰੂ ਪਾਤਸ਼ਾਹ ਜੀ ਨੇ ਰਾਮ ਦੱਤ ਕਿੰਗਰੀਏ ਦੀ ਬਾਂਹ ਪਕੜੀ ਹੈ।
ਤੀਰਥ ਕੇ ਤੱਟ ਤੱਟ ਚੱਲ ਜਾਓ।
ਤੇ ਉਹ ਤੀਰਥ ਦੇ ਕਿਨਾਰੇ ਦੇ ਨਾਲ ਨਾਲ ਚਲਦੇ ਜਾ ਰਹੇ ਹਨ, ਉਧਰੋਂ ਘੁੱਟ ਕੇ ਰਾਮ ਦੱਤ ਕਿੰਗਰੀਏ ਦੀ ਬਾਂਹ ਪਕੜ ਲਈ ਸਤਿਗੁਰੂ ਪਾਤਸ਼ਾਹ ਜੀ ਨੇ, ਤੇ ਹੌਲੀ ਹੌਲੀ ਚਲਦੇ ਇਹਨੂੰ ਨਾਲ ਲੈ ਕੇ ਜਾ ਰਹੇ ਹਨ।
ਆਯੋ ਕੌਣ ਤੀਰਥ ਕੀ ਬੈਸੇ।
ਤੇ ਬਾਯੋ ਕੌਣ ਜਿਹੜਾ ਖੱਬਾ ਪਾਸਾ ਸੀ ਤੀਰਥ ਸਥਾਨ ਦਾ, ਉਹ ਖੱਬੇ ਪਾਸੇ ਵਾਲੇ ਸਤਿਗੁਰ ਪਾਤਸ਼ਾਹ ਜੀ ਨੂੰ ਲੈ ਕੇ ਬੈਠੇ ਹਨ।
ਲੋਕ ਦੂਜ ਸਸ ਜੈਸੇ।
ਸਤਿਗੁਰ ਪਾਤਸ਼ਾਹ ਜੀ ਦੇ ਆ ਕੇ ਸਾਰੇ ਲੋਕ ਦਰਸ਼ਨ ਕਰਦੇ ਹਨ, ਮਾਨੋ ਜਿਵੇਂ ਦੂਜ ਦਾ ਚੰਦਰਮਾ ਚੜਿਆ ਹੋਵੇ। ਇਹ ਸਮਾਨ ਸਤਿਗੁਰੂ ਪਾਤਸ਼ਾਹ ਜੀ ਦੇ ਆ ਕੇ ਸਾਰੇ ਲੋਕ ਦਰਸ਼ਨ ਕਰਦੇ ਹਨ।
ਸੁਦਾਗਰ ਤਬ ਤੇ ਆਇਓ।
ਇਸੇ ਸਮੇਂ ਜਦੋਂ ਸਤਿਗੁਰ ਪਾਤਸ਼ਾਹ ਜੀ ਬੈਠੇ ਹੋਏ ਸਨ, ਇੱਕ ਸੁਦਾਗਰ ਚੱਲ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ ਹੈ।
ਵੰਦਨ ਕੋ ਬਾਤ ਸੁਣਾਇਓ।
ਸਤਿਗੁਰੂ ਪਾਤਸ਼ਾਹ ਜੀ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਕਹਿਣ ਲੱਗਾ ਹੈ,
ਪ੍ਰਭ ਜੀ ਹੈ ਸੁਰੰਗ ਵਿਕਾਓ ਅਬ ਲਗਨੇ ਕਿਨੋ ਕਿਨਰਾਓ।
ਇਹ ਸਤਿਗੁਰ ਪਾਤਸ਼ਾਹ ਜੀ ਮੈਂ ਬੜੇ ਸੋਹਣੇ ਬੜੇ ਬਲਵਾਨ ਹਵਾ ਦੇ ਵੇਗ ਤੋਂ ਵੀ ਜਿਆਦਾ ਤੇਜ ਚੱਲਣ ਵਾਲੇ ਘੋੜੇ ਲੈ ਕੇ ਆਇਆ, ਜਿਹੜੇ ਮੇਰੇ ਕੋਲ ਵਿਕਾਊ ਹਨ। ਐਸੇ ਜਿਹੜੇ ਘੋੜੇ ਹਨ ਉਹ ਕਿਸੇ ਰਾਜੇ ਨੇ ਵੀ ਅੱਜ ਤੱਕ ਨਹੀਂ ਖਰੀਦੇ ਹੋਣਗੇ।
ਰਾਵਰ ਲੈ ਤਾਂ ਕਰੋ ਦਿਖਾਵਨ।
ਸਤਿਗੁਰੂ ਪਾਤਸ਼ਾਹ ਜੀ ਜੇ ਤੁਸੀਂ ਘੋੜੇ ਖਰੀਦਣੇ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਜੇ ਤੁਹਾਡੀ ਆਗਿਆ ਹੋਵੇ ਤੇ ਘੋੜੇ ਲਿਆ ਕੇ ਦਿਖਾ ਦਿੰਦਾ ਹਾਂ।
ਹੁਕਮ ਤੇ ਕਿਨੋ ਲਿਆਵਨ।
ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਲਿਆਉਣ ਦਾ ਹੁਕਮ ਦਿੱਤਾ। ਸਤਿਗੁਰੂ ਜੀ ਦਾ ਹੁਕਮ ਪਾ ਕੇ ਇਹ ਸੁਦਾਗਰ ਘੋੜੇ ਲੈ ਕੇ ਆਇਆ ਹੈ।
ਉੱਪਰ ਫੇਰ ਦਵਾਏ।
ਹੁਣ ਸਤਿਗੁਰ ਪਾਤਸ਼ਾਹ ਜੀ ਇਹ ਬੜੇ ਬਲਵਾਨ ਚੰਚਲ ਜਿਹੜੇ ਘੋੜੇ ਸਨ, ਘੋੜੇ ਤੇ ਸਵਾਰ ਹੋਏ ਤੇ ਸਵਾਰ ਕਰ ਹੋ ਕੇ ਘੋੜੇ ਨੂੰ ਦੁੜਾਇਆ ਹੈ।
ਚਲੀ ਦਿਖਾਵਨ ਕਰੀ ਕੁਦਾਏ,
ਹੁਣ ਘੋੜੇ ਦੀ ਚਾਲ ਵੇਖਣ ਦੇ ਵਾਸਤੇ ਸਤਿਗੁਰ ਪਾਤਸ਼ਾਹ ਜੀ ਨੇ ਘੋੜੇ ਨੂੰ ਕੁਦਵਾਇਆ ਹੈ।
ਕੀਨ ਤੁਰੰਗਮ ਕੀਨ ਪਸੰਦ,
ਸਤਿਗੁਰ ਪਾਤਸ਼ਾਹ ਜੀ ਨੂੰ ਇਹ ਜਿਹੜੇ ਘੋੜੇ ਬੜੇ ਪਸੰਦ ਆਏ ਤੇ ਇਹਨਾਂ ਘੋੜਿਆਂ ਦੇ ਵਿੱਚੋਂ ਤਿੰਨ ਘੋੜੇ ਸਤਿਗੁਰੂ ਪਾਤਸ਼ਾਹ ਜੀ ਨੇ ਪਸੰਦ ਕਰਕੇ ਚੁਣ ਲਏ ਹਨ।
ਬੈਠੇ ਦੀਵਾਨ ਲਗਾਏ
ਤੇ ਉਹ ਘੋੜੇ ਖਰੀਦੇ, ਘੋੜੇ ਖਰੀਦ ਕੇ ਸਤਿਗੁਰੂ ਪਾਤਸ਼ਾਹ ਜੀ ਫਿਰ ਉਸੇ ਤਰ੍ਹਾਂ ਬੈਠ ਕੇ ਆਪਣਾ ਦੀਵਾਨ ਸਜਾਇਆ ਹੈ।
ਖਾਲਸਾ ਦੇ ਕੇ ਸਮਝਾਏ,
ਜਿਹੜਾ ਸਾਰਾ ਖਾਲਸਾ ਸੀ ਸਿੰਘਾਂ ਨੇ ਪਿੱਛੇ ਡੇਰਾ ਕੀਤਾ ਹੋਇਆ ਸੀ ਉਹ ਵੀ ਸਾਰੇ ਚੱਲ ਕੇ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਕੀ ਸੰਗਤ ਸੁਣ ਕਰਕੇ ਮਹਾਂ ਲਾਭ ਕੋ ਹਿਰਦੈ ਵਿਚਰ ਕੇ,
ਹੁਣ ਜਿਹੜੀ ਇਹ ਮੇਲੇ ਦੇ ਉੱਤੇ ਭਾਰੀ ਭੀੜ ਜੁੜੀ ਹੋਈ ਸੀ, ਲੋਕ ਚੱਲ ਕੇ ਆਏ ਹੋਏ ਸਨ ਤੇ ਜਦੋਂ ਇਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਦੀ ਦਸਵੀਂ ਜੋਤ ਉਹ ਚੱਲ ਕੇ ਆਏ ਹਨ ਤੇ ਹਿਰਦੇ ਦੇ ਅੰਦਰ ਭਾਰੀ ਲਾਭ ਜਾਣਦੇ ਆ ਉਹ ਵੀ ਸਾਰੇ ਚੱਲ ਕੇ ਆਏ ਹਨ।
ਤੜਕੋ ਪਾ ਆਗਮ ਨੂੰ,
ਹੁਣ ਸਤਿਗੁਰ ਪਾਤਸ਼ਾਹ ਜੀ ਨੂੰ ਆ ਕੇ ਸਾਰੇ ਅੱਗੋ ਹੋ ਕੇ ਮਿਲੇ ਹਨ।
ਸਿੱਖ ਸੰਗਤ ਜਮਨ ਲੋਕਾਂ ਨੂੰ,
ਸਤਿਗੁਰ ਪਾਤਸ਼ਾਹ ਜੀ ਦੇ ਨਾਲ ਸਮੁੱਚੀਆਂ ਸਿੱਖ ਸੰਗਤਾਂ ਦੇ ਨਾਲ ਆ ਕੇ ਮਿਲੇ ਹਨ।
ਦਰਸ਼ਨ ਕਰਨੇ ਤੇ ਚੱਲ ਆਏ, ਜਥਾ ਸ਼ਕਤ ਤੇ ਭੇਟ ਲੈ ਆਏ,
ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਸਾਰੇ ਚੱਲ ਕੇ ਆਏ ਤੇ ਬਹੁਤ ਸਾਰੀਆਂ ਨਾਲ ਭੇਟਾਵਾਂ ਲੈ ਕੇ ਆਏ ਹਨ।
ਦੇਖ ਦੇਖ ਮਨ ਕਾਮਨ ਪਾਏ, ਸਭ ਦਿਨ ਫਿਰੇ ਰਹੇ ਤੇ ਛਾਏ,
ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਜੋ ਜੋ ਵੀ ਮਨ ਦੀਆਂ ਕਾਮਨਾ ਲੈ ਕੇ ਆਏ ਸਨ ਸਾਰਿਆਂ ਦੀਆਂ ਕਾਮਨਾ ਸਤਿਗੁਰੂ ਪਾਤਸ਼ਾਹ ਜੀ ਨੇ ਪੂਰੀਆਂ ਕੀਤੀਆਂ। ਸਾਰਾ ਦਿਨ ਇਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਬਤੀਤ ਕੀਤਾ ਹੈ।
ਲਹਿਣ ਕੋ ਦਰਬ ਹਜ਼ਾਰ, ਸੁਦਾਗਰ ਬੰਧਨ ਧਾਰ,
ਬਹੁਤ ਭਾਰੀ ਧਨ ਜਿਹੜਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਉਹ ਸੁਦਾਗਰ ਨੂੰ ਦਿੱਤਾ, ਜਿਹੜੇ ਸੁਦਾਗਰ ਦੇ ਕੋਲੋਂ ਘੋੜੇ ਖਰੀਦੇ ਸਨ ਭਾਰੀ ਹਜ਼ਾਰੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਧਨ ਉਸ ਸੁਦਾਗਰ ਨੂੰ ਦੇਣਾ ਕੀਤਾ ਹੈ।
ਇਸ ਦਿਨ ਬਸ ਕਰ ਪ੍ਰਾਤਿਸ਼ਨਾਨੇ, ਜਦ ਤੁਰੰਗ ਪ੍ਰਭ ਕੀਸ ਪਿਆਨੇ,
ਇਹ ਦਿਨ ਜਿਹੜੇ ਸਾਰਾ ਦਿਨ ਇਸੇ ਤਰ੍ਹਾਂ ਬਤੀਤ ਕੀਤਾ, ਸੁਦਾਗਰ ਧਨ ਪ੍ਰਾਪਤ ਕਰਕੇ ਨਮਸਕਾਰ ਕਰਕੇ ਉਸ ਅੱਗੇ ਨੂੰ ਚੱਲ ਪਿਆ ਤੇ ਸਤਿਗੁਰ ਪਾਤਸ਼ਾਹ ਜੀ ਨੇ ਬੜੇ ਸੁੱਖ ਦੇ ਸਹਿਤ ਇਹ ਰਾਤ ਇੱਥੇ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ, ਸਤਿਗੁਰ ਪਾਤਸ਼ਾਹ ਜੀ ਉੱਠੇ ਹਨ, ਸੌਚ ਇਸ਼ਨਾਨ ਕੀਤਾ ਤੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਵਿਚ ਜੁੜੇ ਹਨ। ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਦਿਨ ਦਾ ਸਮਾਂ ਜਾਣਦੇ ਆ, ਸਤਿਗੁਰ ਪਾਤਸ਼ਾਹ ਜੀ ਨੂੰ ਅੱਗੇ ਨੂੰ ਚਾਲੇ ਪਾ ਦਿੱਤੇ ਹਨ। ਹੁਣ ਸਤਿਗੁਰ ਪਾਤਸ਼ਾਹ ਜੀ ਅੱਗੇ ਜਦੋਂ ਨਗਰ ਵੱਲ ਚੱਲ ਕੇ ਜਾਂਦੇ ਹਨ ਤੇ ਇੱਕ ਬੜੇ ਪ੍ਰੇਮ ਭਾਵਨਾ ਧਾਰਨ ਕਰਕੇ ਮਾਤਾ ਮਿਲਦੀ ਹੈ, ਜਿਹੜੀ ਸਤਿਗੁਰੂ ਪਾਤਸ਼ਾਹ ਜੀ ਨੂੰ ਕੁਛ ਛਕਣ ਲਈ ਅਰਦਾਸ ਬੇਨਤੀ ਕਰਦੇ ਹੈ, ਦੁੱਧ ਦਾ ਜਿਹੜੇ ਘਰੋਂ ਭਾਂਡਾ ਚੁੱਕ ਕੇ ਲਿਆ ਕੇ ਸੇਵਾ ਕਰਦੇ ਹੈ, ਸਤਿਗੁਰੂ ਪਾਤਸ਼ਾਹ ਜੀ ਇਹਨੂੰ ਬਖਸ਼ਿਸ਼ਾਂ ਦੇ ਕੇ ਨਿਵਾਜਦੇ ਹਨ। ਇਹ ਆਪਾਂ ਕੱਲ ਦੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ।